जगह जगह अटल धन धन साहब श्री गुरु ग्रंथ साहब जी दी निघी जी गोदानंद मानी गुरु जो प्यारी सत्संग जीओ मन बिरती एकाग्र करिए गुरु चरणा चलवाई हाजरियां हाजरियां लवाउंदिया मन बिरती एकाग्र करदिया कच के बोलना जी वाहिगुरु जी का खालसा वाहिगुरु जी की फतेह। गुरु प्यारे कर्मां वाले हैं पागां वाले हैं जिन्हां नूं इहो जिहियां सोहणियां सुहावियां घड़ियां प्राप्त होंदियां जिन्हां घड़ियां अंदर आपां धन धन साहिब श्री गुरु ग्रंथ साहिब दे चरणां च बैठदे हां और अपने जीवन की सेध लैंदे हां। गुरु साहिब मन नूं समझाउण लगे कहिंदे मना इतना जिहड़ा समां मिलिया जिहड़ा जन्म मिलिया ना ये परमात्मा नूं मिलण लई मिलिया ते परमात्मा तू तां मिल सकदा जे पिछले जन्मां दी चढ़ी हुई मैल जिहड़ी तैनूं जन्म जन्म के मन को मैल लग गई काला होवा स्याह होवा जन्मा जन्म दी इस मन नूं मैल लगी है जिहड़ी पिछले जन्म च असीं कर्म कीते ना उन्हां कर्मां दी इस मन नूं मैल लग गई है। उस मैल नूं धोंदा और अपने आप नूं वापस उस रूप च ले जाण दा मौका मिलिया मनुख दा जन्म। इस जन्म दे अंदर आपां केवल दा केवल अपनी पहचान करन आए हां केवल दा केवल अपने किते कर्म जिहड़े उहनां धोण आए हां केवल दा केवल आपां नूं परमात्मा तों विछड़िया बड़ा ही चिर हो गया आपां वापस अपने घर जाण लई इस शरीर में आए इस जन्म में आए घर जाने लई सानू की करना पएगा संतां दा मार्ग अपनाउणा पएगा गुरु दा मार्ग अपनाउणा पएगा। गुरु जी इस मन नूं कहिंदे कहिंदे मना जिस वखर को लैण तू आया राम नाम संतन कर पाया। कहिंदे मना कदी विचार करके देख जिहड़ी वस्तु लैण आया तू जिहड़ी दात लैण आया तू ਉਹ ਤੈਨੂੰ ਦਾਤ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ ਰਾਮ ਨਾਮ ਸੰਤਨ ਕਰ ਪਾਇਆ। ਕਹਿੰਦੇ ਉਸ ਪਰਮਾਤਮਾ ਦਾ ਨਾਮ ਹੈ ਉਹ ਸੰਤਾਂ ਦੇ ਘਰ ਵਿੱਚੋਂ ਮਿਲਣਾ ਸਤਿਗੁਰੂ ਦੇ ਘਰ ਵਿੱਚੋਂ ਮਿਲਣਾ ਮਹਾਂਪੁਰਖਾਂ ਦੇ ਘਰ ਵਿੱਚੋਂ ਮਿਲਣਾ। ਕਿਹੜੀ ਗੱਲੋਂ ਕਿਉਂਕਿ ਉਹਨਾਂ ਨੇ ਆਪਣੇ ਮਨ ਦੀ ਮੈਲ ਨੂੰ ਧੋ ਕੇ ਆਪਣੇ ਆਪ ਨੂੰ ਉਸ ਅਵਸਥਾ 'ਚ ਲਿਜਾਣਾ ਕਰ ਲਿਆ ਉਹ ਤੇਰੇ 'ਤੇ ਵੀ ਕਿਰਪਾ ਕਰਨਗੇ ਜਦੋਂ ਤੈਨੂੰ ਵੀ ਨਾਮ ਦੀ ਦਾਤ ਦੇਣਗੇ ਸੋਝੀ ਦੇਣਗੇ ਬਖਸ਼ਿਸ਼ ਕਰਨਗੇ। ਜਿਵੇਂ ਜਿਵੇਂ ਤੈਨੂੰ ਇਸ ਸ਼ਬਦ ਦੀ ਸੋਝੀ ਆਵੇਗੀ ਔਰ ਜਿਵੇਂ ਜਿਵੇਂ ਤੂੰ ਸ਼ਬਦ ਦੀ ਵਰਤੋਂ ਕਰੇਗਾ ਤੇਰੇ ਮਨ ਦੀ ਮੈਲ ਲੱਦੀ ਜਾਏਗੀ। ਪਰ ਧਿਆਨ ਦੇਣਾ ਮਨ ਦੀ ਮੈਲ ਲੱਦੀ ਨਹੀਂ ਹੈ। ਗੁਰੂ ਘਰ ਆਪਾਂ ਆਉਂਦੇ ਹਾਂ ਪਾਠ ਆਪਾਂ ਕਰਦੇ ਹਾਂ ਗੁਰਬਾਣੀ ਆਪਾਂ ਪੜ੍ਹਦੇ ਹਾਂ ਮਨ ਦੀ ਮੈਲ ਲੱਦੀ ਨਹੀਂ ਹੈ। ਕਾਰਨ ਕੀ ਹੈ? ਗੁਰੂ ਸਾਹਿਬ ਸਮਝਾਉਣ ਲੱਗੇ ਕਹਿੰਦੇ ਬਜਰ ਕਪਾਟ ਕਾਇਆ ਗੜ ਬੀਤਰ ਕੂੜ ਕੁਸਤ ਅਭਿਮਾਨੀ। ਕਹਿੰਦੇ ਜਿਹੜੇ ਮਨਮੁਖ ਹੰਕਾਰੀ ਆਦਮੀ ਨੇ ਵਿਚਾਰ ਕਰਨਾ ਕੂੜ ਕੁਸਤ ਅਭਿਮਾਨੀ ਅਭਿਮਾਨੀ ਕਹਿੰਦੇ ਹੰਕਾਰੀ ਨੂੰ। ਕਹਿੰਦੇ ਜਿਹਨਾਂ ਦੇ ਅੰਦਰ ਹੰਕਾਰ ਟਿਕਿਆ ਆਪਣੀ ਹੋਂਦ ਟਿਕੀ ਹੈ ਜਿਹੜੇ ਆਪਣੇ ਆਪ ਨੂੰ ਵੱਖਰਾ ਬਣ ਕੇ ਬੈਠੇ ਆ। ਹੁਣ ਧਿਆਨ ਨਾਲ ਦੇਖੀਏ ਅਸੀਂ ਆਪਣੀ ਵੱਖਰੀ ਹੋਂਦ ਬਣਾ ਕੇ ਬੈਠੇ ਹਾਂ। ਅਸੀਂ ਜਦੋਂ ਵੀ ਕੁਝ ਸੋਚਦੇ ਹਾਂ ਨਾ ਅਸੀਂ ਆਪਣੇ ਲਹਿਜੇ ਨਾਲ ਸੋਚਦੇ ਹਾਂ। ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਜੋ ਕੁਝ ਕਰਨਾ ਹੈ ਪਰਮਾਤਮਾ ਨੇ ਕਰਨਾ ਹੈ ਸਾਡੇ ਮਨ 'ਚ ਹੀ ਚੀਜ਼ ਟਿਕਦੀ ਨਹੀਂ ਹੈ। ਅਸੀਂ ਗੁਰਬਾਣੀ 'ਚੋਂ ਪੰਕਤੀ ਪੜ੍ਹਦੇ ਹਾਂ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਹੇ ਕਿ ਛਾਲਾਂ ਸਾਰੇ ਮਾਰਦੇ ਹਾਂ ਪਰ ਹੁੰਦਾ ਉਹ ਹੀ ਹੈ ਜੋ ਕਰਦਾ ਪਰਮਾਤਮਾ ਕਰਦਾ। ਪਰ ਫਿਰ ਵੀ ਇਹ ਪੰਕਤੀ ਸੁਣ ਕੇ ਵੀ ਸਾਡਾ ਮਨ ਟਿਕਦਾ ਨਹੀਂ ਹੈ ਸਾਡਾ ਮਨ ਇਸ ਅਵਸਥਾ 'ਚ ਪਹੁੰਚਦਾ ਨਹੀਂ ਹੈ। ਸਾਡੇ ਮਨ ਅੰਦਰ ਫਿਰ ਵੀ ਇਹ ਬਿਰਤੀ ਪੈਦਾ ਹੁੰਦੀ ਹੈ ਕਿ ਜਿੰਨਾ ਚਿਰ ਅਸੀਂ ਗੁਰੂ ਨੂੰ ਦੱਸਾਂਗੇ ਨਹੀਂ ਜਿੰਨਾ ਚਿਰ ਅਸੀਂ ਕੋਈ ਗੱਲਬਾਤ ਕਰਾਂਗੇ ਨਹੀਂ ਸਾਨੂੰ ਕੁਛ ਮਿਲਣ ਵਾਲਾ ਨਹੀਂ ਹੈ ਕਿਉਂਕਿ ਸਾਡੀ ਮਨ ਬਿਰਤੀ ਟਿਕਦੀ ਨਹੀਂ। ਕਾਰਨ ਕੀ ਹੈ? ਕਿ ਸਾਡੇ ਮਨ ਦੇ ਅੰਦਰ ਹੰਕਾਰ ਦੀ ਮੈਲ ਚੜੀ ਹੋਈ ਹੈ ਵੱਖਰੀ ਹੋਣ ਦੀ ਮੈਲ ਚੜੀ ਹੈ ਉਹਦੇ ਕਰਕੇ ਸਾਡੇ ਅੰਦਰ ਬਜਰ ਕਪਾਟ ਕਾਇਆ ਗੜ ਭੀਤਰ, ਕਹਿੰਦੇ ਇਸ ਸਰੀਰ ਦੇ ਅੰਦਰ ਹੀ ਦੋ ਬੜੇ ਵੱਡੇ ਫਾਟਕ ਲੱਗੇ ਹੋਏ, ਬਹੁਤ ਕਰੜੇ ਆ, ਬਜਰ ਦਾ ਭਾਵ ਬਜਰੀ, ਬਹੁਤ ਕਰੜੇ, ਕਪਾਟ ਦਾ ਭਾਵ ਦਰਵਾਜ਼ੇ। ਕਹਿੰਦੇ ਦੋ ਦਰਵਾਜ਼ੇ ਸਾਡੇ ਅੰਦਰ ਬੜੇ ਕਰੜੇ ਆ, ਕਿਹੜੇ ਕਿਹੜੇ? ਕੂੜ ਤੇ ਕੁਸਤ। ਹੁਣ ਕੂੜ ਕੀ ਹੈ? ਝੂਠ, ਸੰਸਾਰ ਝੂਠ ਹੈ, ਅਸੀਂ ਝੂਠ ਨਾਲ ਜੁੜੇ ਹਾਂ, ਸੰਸਾਰ ਨਾਲ ਜੁੜੇ ਹਾਂ। ਤੇ ਕੁਸਤ ਕੀ ਹੈ? ਸਾਨੂੰ ਸੱਤ ਦੀ ਸਮਝ ਨਹੀਂ ਹੈ, ਸਾਨੂੰ ਪਰਮਾਤਮਾ ਦੀ ਸਮਝ ਨਹੀਂ ਹੈ, ਸਾਨੂੰ ਉਸ ਅਕਾਲਪੁਰਖ ਦੀ ਜਾਣਕਾਰੀ ਨਹੀਂ ਹੈ, ਇਹ ਕੁਸਤ ਹੈ। ਕਹਿੰਦੇ ਜਿਹੜਾ ਮਨਮੁੱਖ ਹੰਕਾਰੀ ਆਦਮੀ ਹੈ ਉਹਦੇ ਅੰਦਰ ਇਹ ਦੋ ਦਰਵਾਜ਼ੇ ਜਿਹੜੇ ਆ ਨਾ ਉਹ ਬੜੇ ਕਰੜੇ ਹੈ, ਕਿਹੜੇ? ਕੂੜ ਤੇ ਕੁਸਤ। ਕੂੜ ਦਾ ਭਾਵ ਝੂਠ, ਕੁਸਤ ਦਾ ਭਾਵ ਸਾਨੂੰ ਪਰਮਾਤਮਾ ਦੀ ਸੋਝੀ ਨਹੀਂ ਹੈ, ਪਰਮਾਤਮਾ ਬਾਰੇ ਜਾਣਕਾਰੀ ਨਹੀਂ ਹੈ। ਇਹ ਦੋ ਦਰਵਾਜ਼ੇ ਸਾਡੇ ਅੰਦਰ ਪੱਕੇ ਫਿਕਸ ਹੋਏ ਹੋਏ ਆ। ਅਸੀਂ ਕੀ ਕਰਦੇ ਹਾਂ? ਕਦੀ ਜ਼ਿੰਦਗੀ 'ਚ ਧਿਆਨ ਦੇਣਾ, ਅਸੀਂ ਇਹਨਾਂ ਦਰਵਾਜ਼ਿਆਂ 'ਤੇ ਅੱਗੋਂ ਲੰਘਦੇ ਹਾਂ ਪਰ ਸਾਨੂੰ ਇਹਨਾਂ ਦੀ ਜਾਣਕਾਰੀ ਨਹੀਂ ਹੈ। ਉਹਦਾ ਕਾਰਨ ਕੀ ਹੈ? ਜਾਣਕਾਰੀ ਕਿਉਂ ਨਹੀਂ ਹੈ ਸਾਨੂੰ? ਗੁਰੂ ਸਾਹਿਬ ਸਾਨੂੰ ਸਮਝਾਉਣ ਲੱਗੇ, ਕਹਿੰਦੇ ਭਰਮ ਭੁੱਲੇ, ਭਰਮ ਭੁੱਲੇ ਨਦਰ ਨਾ ਆਵਣੀ। ਗੁਰੂ ਜੀ ਕਹਿਣ ਲੱਗੇ ਮਨਮੁੱਖ ਅੰਧ ਅਗਿਆਨੀ, ਕਹਿੰਦੇ ਭਰਮ ਭੁੱਲੇ ਨਦਰ ਨਾ ਆਵਣੀ। ਕਹਿੰਦੇ ਅਸੀਂ ਇਹਨਾਂ ਕੀ ਕਰਦਾ? ਭਰਮ ਭੁੱਲੇ ਭੁਲੇਖੇ 'ਚ, ਕਿਹੜੇ ਭੁਲੇਖੇ? ਭਰਮ ਕੀ ਹੈ? ਸੰਸਾਰ, ਮਾਇਆ। ਸਾਡੇ ਅੰਦਰ ਸੰਸਾਰ ਦੇ ਫੁਰਨੇ ਆ, ਸੰਸਾਰ ਦੀ ਵਿਚਾਰ ਚੱਲਦੀ ਹੈ, ਮਾੜੇ ਵਿਚਾਰ ਚੱਲਦੇ ਆ, ਸਰੀਰ ਦੀ ਵਿਚਾਰ ਚੱਲਦੀ ਹੈ, ਸੰਸਾਰ ਦੀ ਵਿਚਾਰ ਚੱਲਦੀ, ਜਿਹਦੇ ਕਰਕੇ ਅਸੀਂ ਪਰਮਾਤਮਾ ਨੂੰ ਭੁੱਲੇ ਹੋਏ ਹਾਂ। ਤੇ ਪਰਮਾਤਮਾ ਨੂੰ ਭੁੱਲਣ ਕਰਕੇ ਨਦਰ ਨਾ ਆਵਣੀ, ਕਹਿੰਦੇ ਸਾਨੂੰ ਨਾ ਉਹਦੇ ਦੋ ਦਰਵਾਜ਼ੇ ਆ, ਕੂੜ ਦੇ ਕੁਸਤ, ਉਹ ਸਾਨੂੰ ਦਿਖਾਈ ਨਹੀਂ ਦਿੰਦੇ। ਸਾਨੂੰ ਕਦੇ ਮਹਿਸੂਸ ਨਹੀਂ ਹੁੰਦਾ ਵੀ ਸਾਡੇ ਅੰਦਰ ਸਭ ਤੋਂ ਵੱਡਾ ਇੱਕ ਕਮੀ ਹੈ, ਸਾਡੇ 'ਚ ਘਾਟਾ ਆ ਕਿ ਸਾਡੇ ਅੰਦਰ ਦੋ ਦਰਵਾਜ਼ੇ ਆ, ਇੱਕ ਕੂੜ ਤੇ ਕੁਸਤ ਜਿਹੜੇ ਸਾਡੇ 'ਚ ਲੱਗੇ ਹੋਏ ਆ, ਜਿਹਨਾਂ ਕਰਕੇ ਸਾਡੇ ਕੋਲ ਅੰਦਰ ਨਹੀਂ ਜਾਇਆ ਜਾਂਦਾ, ਆਪਣੇ ਘਰ ਵਾਪਸ ਨਹੀਂ ਜਾਇਆ ਜਾਂਦਾ, ਦਸਮ ਦੁਆਰ 'ਚ ਨਹੀਂ ਜਾਇਆ ਜਾਂਦਾ, ਨਿੱਜ ਘਰ ਵਿੱਚ ਨਹੀਂ ਜਾਇਆ ਜਾਂਦਾ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਪ੍ਰਾਣੀ ਮਨਮੁੱਖ ਅੰਧ ਅਗਿਆਨੀ। ਹੁਣ ਮਨਮੁੱਖ ਅੰਧ ਅਗਿਆਨੀ ਕੌਣ ਹੈ? ਮਨ ਦੀ ਵਿਚਾਰ ਮਗਰ ਲੱਗਾ, ਮਨ ਦੀ ਵਿਚਾਰ ਸੁਣਦਾ, ਗੁਰੂ ਦੀ ਵਿਚਾਰ ਨਹੀਂ ਸੁਣਦਾ। ਹੁਣ ਤੁਸੀਂ ਦੇਖੋ, ਆਪਾਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਸਾਰੇ ਕਰਦੇ, ਗੁਰਬਾਣੀ ਪੜ੍ਹਨੀ ਪੜ੍ਹਿਓ, ਪਰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਵੀ ਸਾਡੇ ਮਨ 'ਚ ਵਿਚਾਰ ਪੈਦਾ ਹੁੰਦੇ ਸੰਸਾਰ ਦੇ, ਸਰੀਰ ਦੇ। ਸਾਡੇ ਮਨ ਵਿੱਚ ਨਾ ਪਤਾ ਕੀ ਪੈਦਾ ਹੁੰਦਾ ਵੀ ਮੈਂ ਪਾਠ ਕਰਦਾ ਪਿਆ, ਗੁਰਬਾਣੀ ਪੜ੍ਹਦਾ ਪਿਆ, ਮੇਰੇ ਸਰੀਰ ਦੀ ਕੋਈ ਜਿਹੜੀ ਤਮੰਨਾ ਹੈ ਨਾ, ਮੇਰੀ ਇੱਛਾ ਕੋਈ, ਉਹ ਪੂਰੀ ਹੋ ਜਾਏ। ਉਹ ਸਰੀਰ ਦੀ ਹੈ, ਸੰਸਾਰ ਦੀ ਹੈ, ਨਿਰੰਕਾਰ ਦੀ ਨਹੀਂ ਹੈ। ਇੱਕ ਜਗ੍ਹਾ ਤੇ ਗੁਰੂ ਜੀ ਲਿਖਦੇ ਆ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਜਦੋਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ, ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋਈ, ਉਹ ਇੱਛਾ ਕਿਹੜੀਆਂ ਨੇ? ਉਹ ਇੱਛਾ ਸੰਸਾਰੀ ਨਹੀਂ ਹੈ, ਉਹ ਪਰਮਾਤਮਾ ਦੀ ਪ੍ਰਾਪਤੀ ਹੈ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਸਭ ਇੱਛਾ ਪੂਰੀਆਂ ਹੋਣ ਲੱਗ ਪੈਂਦੀਆਂ, ਆਪਣੇ ਆਪ ਹੀ ਕੰਮ ਹੋਣ ਲੱਗ ਪੈਂਦੇ ਸਾਰਾ ਕੁਛ। ਕੁਝ ਮੰਗਣ ਦੀ, ਕੁਝ ਕਹਿਣ ਦੀ, ਕੁਝ ਪਰਮਾਤਮਾ ਨੂੰ ਸੁਣਾਉਣ ਦੀ ਲੋੜ ਨਹੀਂ ਰਹਿੰਦੀ, ਸਾਰਾ ਕੁਝ ਹੋਣ ਲੱਗ ਪੈਂਦਾ। ਕਦੋਂ? ਜਦੋਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਹਾਂ, ਜਦੋਂ ਆਪਾਂ ਪਰਮਾਤਮਾ ਦੇ ਲੈਵਲ 'ਚ ਪਹੁੰਚ ਜਾਂਦੇ ਹਾਂ। ਹੁਣ ਪਰਮਾਤਮਾ ਦੇ ਲੈਵਲ 'ਚ ਪਹੁੰਚਣ ਲਈ, ਪਰਮਾਤਮਾ ਤੱਕ ਪਹੁੰਚਣ ਲਈ ਸਾਨੂੰ ਗੁਰੂ ਦਾ ਪੱਲਾ ਫੜਨਾ ਪੈਂਦਾ, ਪਰ ਅਸੀਂ ਗੁਰੂ ਦਾ ਪੱਲਾ ਫੜਿਆ ਜ਼ਰੂਰ ਹੈ, ਬਾਣੀ ਪੜ੍ਹਦੇ ਜ਼ਰੂਰ ਹੈ, ਪਰ ਭਰਮ ਭੁੱਲੇ ਨਦਰ ਨਾ ਆਵਣੀ। ਕਹਿੰਦੇ ਅਸੀਂ ਨਾ ਭੁਲੇਖੇ 'ਚ ਭੁੱਲੇ ਪਏ ਹਾਂ, ਸੰਸਾਰੀ ਵਿਚਾਰ ਸਾਡੇ ਅੰਦਰ ਪੈਦਾ ਹੁੰਦੀ ਹੈ, ਅਸੀਂ ਸੰਸਾਰ ਦੀ ਖਿੱਚ ਵਿੱਚ ਫਸੇ ਹਾਂ, ਸੰਸਾਰ ਦੀ ਖਿੱਚ ਵਿੱਚ ਫਸੇ ਹੋਣ ਕਰਕੇ ਅਸੀਂ ਭੁਲੇਖੇ 'ਚ ਪਏ ਹਾਂ। ਅਤੇ ਮਨਮੁੱਖ ਅੰਧ ਅਗਿਆਨੀ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਸਾਡੇ 'ਚ ਮਨ ਦੇ ਵਿਚਾਰ ਪੈਦਾ ਹੁੰਦੇ, ਅਸੀਂ ਮਨਮੁੱਖ ਹਾਂ, ਸਾਡਾ ਧਿਆਨ ਮਨ ਵਾਲੇ ਪਾਸੇ ਲੱਗਾ। ਅੰਧ ਅਗਿਆਨੀ ਦਾ ਕੀ ਮਤਲਬ ਹੈ? ਅੰਨਾ ਕਹਿੰਦੇ ਨੇ ਜਿਸ ਬੰਦੇ ਨੂੰ ਦਿਖਾਈ ਨਾ ਦੇਵੇ। ਠੀਕ ਹੈ, ਹੁਣ ਧਿਆਨ ਦੇਣਾ, ਗੁਰੂ ਸਾਹਿਬਾਨ ਲਿਖਦੇ ਆ, ਕਹਿੰਦੇ ਮਾਇਆ ਧਾਰੀ ਅਤ ਅੰਨਾ, ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਮਾਇਆ ਧਾਰੀ ਅਤ ਅੰਨਾ, ਹੁਣ ਆਪ ਜੀ ਵਿਚਾਰ ਕਰਨਾ, ਅਤ ਅੱਖਰ ਕਦੀ ਅੰਨੇ ਨੂੰ ਨਹੀਂ ਕਹੀਦਾ, ਕਦੀ ਬੋਲੇ ਨੂੰ ਅਤ ਨਹੀਂ ਕਹੀਦਾ। ਕੋਈ ਬੰਦਾ ਕਵੇ ਉਹ ਅੱਤ ਦਾ ਅੰਨਾ ਹੈ, ਉਹ ਅੱਤ ਦਾ ਬੋਲਾ ਹੈ, ਜਿਹੜਾ ਅੰਨਾ ਹੀ ਹੈ ਉਹ ਦਿਸਦਾ ਹੀ ਨਹੀਂ ਵਿਚਾਰੇ ਨੂੰ। ਹੁਣ ਤੁਸੀਂ ਕਿੱਦਾਂ ਕਹੋ ਅੱਤ ਦਾ ਅੰਨਾ? ਅੱਤ ਦਾ ਬੋਲਾ ਸੁਣਦਾ ਹੀ ਨਹੀਂ ਵਿਚਾਰੇ ਨੂੰ। ਹੁਣ ਦੇਖਣਾ ਅੱਤ ਅੱਖਰ ਕਿਉਂ ਲਾਇਆ ਗੁਰੂ ਜੀ ਨੇ? ਕਹਿੰਦੇ ਮਾਇਆ ਧਾਰੀ ਅੱਤ ਅੰਨਾ, ਅੱਤ ਅੱਖਰ ਤਾਂ ਵਰਤਿਆ ਸਾਨੂੰ ਸਮਝਾਉਣ ਲਈ। ਕਹਿੰਦੇ ਇੱਕ ਅੰਨਾ ਸੀ, ਉਹ ਰੋਡ ਕਰੋਸ ਕਰਨ ਲੱਗਾ ਤੇ ਗੱਡੀਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ, ਖਲੋ ਗਿਆ। ਕਿਸੇ ਗੱਡੀ ਵਾਲੇ ਨੇ ਵੇਖਿਆ ਵੀ ਬੰਦਾ ਅੰਨਾ ਲੱਗਦਾ, ਕਦੋਂ ਦਾ ਖੜਾ ਵਿਚਾਰਾ। ਉਹਨੇ ਗੱਡੀ ਸਾਈਡ ਤੇ ਲਾਈ, ਕਹਿੰਦਾ ਭਾਈ ਸਾਹਿਬ ਤੁਸੀਂ ਅੰਨੇ ਹੋ? ਕਹਿੰਦਾ ਹਾਂਜੀ। ਉਹਨੇ ਉਹਦੀ ਬਾਂਹ ਫੜੀ, ਸੜਕ ਪਾਰ ਕਰਾ ਦਿੱਤੀ। ਕਹਿੰਦਾ ਮੈਂ ਤੁਹਾਨੂੰ ਘਰ ਛੱਡ ਆਵਾਂ? ਕਹਿੰਦਾ ਨਹੀਂ ਭਾਜੀ, ਮੈਨੂੰ ਘਰ ਛੱਡਣ ਦੀ ਲੋੜ ਨਹੀਂ, ਮੈਂ ਆਪਣੀ ਸੋਟੀ ਦੇ ਸਾਰੇ ਘਰ ਚਲਾ ਜਾਵਾਂਗਾ। ਹੈ ਅੰਨਾ ਪਰ ਸਾਰਾ ਪਤਾ ਉਹਨੂੰ, ਕਦਮ ਗਿਣਤੀ ਕੀਤੇ ਉਹਨੇ, ਚੱਲ ਜਾਏਗਾ ਘਰ, ਸੋਝੀ ਉਹਨੂੰ, ਠੀਕ ਹੈ। ਅੰਨੇ ਨੇ ਉੱਥੇ ਖਲੋ ਗਿਆ ਪਰ ਰੋਡ ਪਾਰ ਨਹੀਂ ਕਰ ਸਕਿਆ, ਕਿਸੇ ਦੂਜੇ ਨੇ ਕਰਾ ਦਿੱਤੀ। ਇਹ ਅੰਨਾ ਕਿੱਥੇ ਲਿਖਿਆ? ਅੱਤ ਅੰਨਾ। ਅੱਤ ਅੱਖਰ ਪਤਾ ਕਿਉਂ ਵਰਤਿਆ? ਕਹਿੰਦੇ ਅੱਖਾਂ ਤੋਂ ਅੰਨੇ ਨੂੰ ਕੋਈ ਸਹਾਰਾ ਮਿਲ ਗਿਆ, ਅੱਖਾਂ ਤੋਂ ਅੰਨੇ ਨੂੰ ਕੋਈ ਸਹਾਰਾ ਮਿਲ ਗਿਆ, ਪਰ ਗਿਆਨ ਤੋਂ ਅੰਨੇ ਨੂੰ ਕੋਈ ਸਹਾਰਾ ਮਿਲਦਾ ਹੀ ਨਹੀਂ। ਇਹਨੂੰ ਕਹਿੰਦੇ ਮਾਇਆ ਧਾਰੀ ਅੱਤ ਅੰਨਾ। ਕਹਿੰਦੇ ਜਿਹਦੇ ਅੰਦਰ ਅਗਿਆਨਤਾ ਹੈ, ਜਿਹਦੇ ਅੰਦਰ ਸੰਸਾਰ ਦੀ ਖਿੱਚ ਆ, ਕਹਿੰਦੇ ਉਹਦੇ ਅੰਦਰ ਦੀਆਂ ਅੱਖਾਂ ਤੋਂ ਅੰਨਾ ਹੋ, ਕੋਈ ਸਹਾਰਾ ਨਹੀਂ ਮਿਲਦਾ ਉਹਨੂੰ, ਉਹਨੂੰ ਅੱਤ ਕਹਿੰਦੇ। ਅੱਤ ਅੰਨਾ ਬੋਲਾ। ਹੁਣ ਦੇਖੋ ਬੋਲਾ ਹੈ, ਇੱਕ ਨੂੰ ਸੁਣਦਾ ਹੀ ਨਹੀਂ, ਅੱਤ ਕਿੱਥੋਂ ਲਾ ਦੋਗਾ ਅੱਖਰ ਉਹਨੂੰ? ਕੀ ਹੋਇਆ? ਇੱਕ ਬੋਲਾ ਸੀ, ਕਿਤੇ ਖੜਾ ਸੀ ਕਿ ਸੱਜੇ ਨੇ ਉਹਨੂੰ ਆਵਾਜ਼ ਮਾਰੀ, ਪੈਂਦਾ ਭਾਜੀ ਲੰਗਰ ਛਕ ਲਓ। ਉਹਨੇ ਸੁਣਿਆ ਨਹੀਂ, ਖੜਾ। ਫਿਰ ਆਵਾਜ਼ ਮਾਰੀ, ਕਹਿੰਦਾ ਭਾਈ ਸਾਹਿਬ ਲੰਗਰ ਛਕ ਲਓ। ਫਿਰ ਨਹੀਂ ਆਇਆ। ਇੱਕ ਬੰਦਾ ਕਹਿੰਦਾ ਭਾਜੀ ਉਹ ਬੋਲਾ ਆ। ਅੱਛਾ, ਕਹਿੰਦਾ ਹਾਂ। ਉਹਨੇ ਨਾ ਉਹਦੇ ਲਾਗੇ ਜਾ ਕੇ ਉਹਨੂੰ ਇਸ਼ਾਰਾ ਕੀਤਾ, ਉਹ ਆ ਗਿਆ। ਸਮਝ ਲੱਗ ਗਈ ਉਹਨੂੰ ਤੇ ਮੈਨੂੰ ਲੰਗਰ ਛਕਣ ਲਈ ਪ੍ਰੇਰਦਾ ਪਿਆ। ਉਹ ਆ ਗਿਆ, ਬਹਿ ਗਿਆ, ਲੰਗਰ ਛਕ ਲਿਆ। ਗੁਰੂ ਜੀ ਨੇ ਅੱਤ ਅੰਨਾ ਬੋਲਾ, ਅੱਤ ਦਾ ਬੋਲਾ। ਕਹਿੰਦੇ ਕੰਨਾਂ ਤੋਂ ਬੋਲੇ ਬੰਦੇ ਨੂੰ ਇਸ਼ਾਰੇ ਦੀ ਸਮਝ ਲੱਗਦੀ ਹੈ, ਪਰ ਜਿਹਦੇ ਅੰਦਰ ਸੰਸਾਰ ਦੀ ਧਾਰਨਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਦੀ ਸਮਝ ਨਹੀਂ ਲੱਗਦੀ। ਆ ਜੇ ਅੱਤ ਅੰਨਾ ਬੋਲਾ, ਉਹ ਅੱਤ ਦਾ ਬੋਲਾ ਹੈ ਜਿਹਨੂੰ ਗੁਰਬਾਣੀ ਦੀ ਸਮਝ ਨਹੀਂ ਲੱਗਦੀ। ਦੇਖਿਆ ਜਾਵੇ ਉਹਨੇ ਇਸ਼ਾਰਾ ਕੀਤਾ ਤੇ ਉਹ ਆ ਗਿਆ, ਤੇ ਗੁਰੂ ਜੀ ਵੀ ਇਸ਼ਾਰੇ ਕਰਦੇ ਕਿ ਸੰਸਾਰ ਮਗਰ ਨਾ ਭੱਜੋ, ਨਿਰੰਕਾਰ ਮਗਰ ਭੱਜੋ, ਨਾਮ ਸਿਮਰਨ ਕਰੋ। ਹੁਣ ਤਾਂ ਕੋਈ ਇਸ਼ਾਰਾ ਕੀਤਾ ਗੁਰੂ ਜੀ ਨੇ ਕਿ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ, ਕਾਦੀ ਮਾਂ ਕਾਦੇ ਬਾਪ, ਇਹ ਤੇ ਨਾਮ ਮਾਤਰ ਝੂਠੇ ਸਾਖ ਨੇ। ਇਸ਼ਾਰਾ ਕੀਤਾ ਨਾ, ਅਸੀਂ ਮੰਨੇ ਭਲਾ? ਸਾਨੂੰ ਸਮਝ ਲੱਗੀ ਨਹੀਂ ਲੱਗੀ? ਕਿਹੜੀ ਗੱਲੋਂ? ਅਸੀਂ ਅੱਤ ਅੰਨੇ ਬੋਲੇ ਹਾਂ, ਸਾਨੂੰ ਇਸ਼ਾਰੇ ਨਹੀਂ ਸਮਝ ਲੱਗਦੇ। ਤਾਂ ਸਾਨੂੰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਮੁਖ ਅੰਧ ਅਗਿਆਨੀ ਹੈ ਨਾ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਉਹਦੇ ਕਰਕੇ ਅਸੀਂ ਮਨਮੁਖ ਹਾਂ, ਅਸੀਂ ਅੰਨੇ ਹਾਂ। ਕਿਹੜੀ ਗੱਲੋਂ ਅੰਨੇ ਹਾਂ? ਸਾਡੇ ਅੰਦਰ ਦੋ ਦਰਵਾਜ਼ੇ ਲੱਗੇ ਹੋਏ ਆ, ਫਾਟਕ ਲੱਗੇ ਹੋਏ ਆ, ਤੇ ਬੜੇ ਕਰੜੇ ਆ, ਉਹ ਖੁੱਲਦੇ ਹੀ ਨਹੀਂ। ਕਦੇ ਕਦੇ ਊੜ ਤੇ ਕੁਸੱਤ ਦੇ ਅੰਦਰ ਦੋ ਫਾਟਕ ਲੱਗੇ, ਖੁੱਲਦੇ ਨਹੀਂ। ਹੁਣ ਆਪ ਜੀ ਨੇ ਵਿਚਾਰ ਕਰਨਾ, ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ। ਕਹਿੰਦੇ ਕਦੀ ਵਿਚਾਰ ਕਰਕੇ ਦੇਖ। ਕਹਿੰਦਾ ਕੀ ਵਿਚਾਰ ਕਰਾਂ? ਕਹਿੰਦਾ ਆਪ ਵਿਚਾਰ ਨਾ ਰੋਵੇ ਕੋਈ, ਆਪ ਵਿਚਾਰ ਨਾ ਰੋਵੇ ਕੋਈ, ਸਤਿਗੁਰ ਮਿਲੇ ਤਾਂ ਸੋਝੀ ਹੋਈ। ਗੁਰੂ ਜੀ ਦੱਸਣ ਲੱਗੇ, ਕਹਿੰਦੇ ਆਪ ਵਿਚਾਰ ਨਾ ਰੋਵੇ ਕੋਈ। ਕਹਿੰਦਾ ਜਦੋਂ ਗੁਰਬਾਣੀ ਪੜ੍ਹਨੀ ਨਾ, ਆਪਣੇ ਆਪ ਨੂੰ ਪੜਤਾਲਣਾ, ਪੜਚੋਲ ਕਰਨੀ ਆਪਣੇ ਆਪ ਦੀ, ਆਪਣੇ ਆਪ ਦੀ ਖੋਜ ਕਰਨੀ ਹੈ, ਆਪਣੇ ਬਾਰੇ ਸੋਚਣਾ, ਤੈਨੂੰ ਗੁਰਬਾਣੀ ਦੱਸਦੀ ਹੈ। ਗੁਰਬਾਣੀ ਨੇ ਆਪ ਜੀ ਨੂੰ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਮਨਾ, ਤੂੰ ਤਾਂ ਜੋਤ ਸਰੂਪ ਹੈ, ਤੇਰਾ ਕੋਈ ਰੂਪ ਨਹੀਂ ਹੈ, ਤੇਰਾ ਕੋਈ ਆਕਾਰ ਨਹੀਂ ਹੈ, ਤੂੰ ਜੋਤ ਸਰੂਪ ਹੈ। ਆਪਣੇ ਮੁੱਢ ਦੀ ਪਛਾਣ ਕਰ, ਆਪਣੇ ਆਪ ਦੀ ਪਛਾਣ ਕਰ, ਤੂੰ ਕੌਣ ਹੈ। ਇਹ ਆਪਣੇ ਆਪ ਦੀ ਪੜਤਾਲ ਕਰਨੀ ਹੈ, ਪੜਚੋਲ ਕਰਨੀ ਹੈ, ਪਰ ਆਪਾਂ ਆਪਣੀ ਪੜਚੋਲ ਨਹੀਂ ਕੀਤੀ, ਆਪਣੇ ਆਪ ਦੀ ਪੜਤਾਲ ਨਹੀਂ ਕੀਤੀ। ਆਪਾਂ ਗੁਰਬਾਣੀ ਪੜ੍ਹੀ, ਅਸੀਂ ਪੜਤਾਲ ਕਾਹਦੀ ਕੀਤੀ? ਝੂਠੇ ਪਦਾਰਥਾਂ ਦੀ। ਅਸੀਂ ਗੁਰਬਾਣੀ ਪੜ੍ਹ ਕੇ ਕਾਹਦੀ ਖੋਜ ਕੀਤੀ? ਸੰਸਾਰ ਦੀਆਂ ਝੂਠੀਆਂ ਮੰਗਾਂ ਦੀ। ਗੁਰਬਾਣੀ ਪੜ੍ਹਨ ਡਿਆ, ਕਿਹੜਾ ਸਲੋਕ ਹੈ ਜਿਸ 'ਚੋਂ ਮੈਨੂੰ ਆਹ ਕੰਮ ਬਣ ਜਾਵੇ? ਕਿਹੜੀਆਂ ਪੰਕਤੀਆਂ ਨੇ ਜਿਹਨਾਂ 'ਚ ਮੇਰਾ ਕੰਮ ਬਣ ਜਾਵੇ? ਨਹੀਂ। ਕੀ ਕਹਿੰਦੇ ਆ ਗੁਰੂ ਜੀ? ਕਹਿੰਦੇ ਆਪ ਵਿਚਾਰ ਨਾ ਰੋਵੇ ਕੋਈ, ਆਪਣੇ ਆਪ ਦੀ ਖੋਜ ਕਰ। ਜਿਹੜਾ ਬੰਦਾ ਗੁਰਬਾਣੀ ਪੜ੍ਹ ਕੇ ਆਪਣੀ ਵਿਚਾਰ ਕਰਦਾ, ਆਪਣੀ ਖੋਜ ਕਰਦਾ, ਕਦੀ ਰੋਂਦਾ ਨਹੀਂ ਹੈ। ਰੋਣ ਦਾ ਭਾਵ ਕੀ ਹੈ? ਕਲਪਦਾ ਨਹੀਂ ਹੈ, ਉਹਨੂੰ ਕਦੀ ਰੋਗ ਨਹੀਂ ਲੱਗਦਾ, ਠੀਕ ਹੈ। ਆਪ ਵਿਚਾਰ ਨਾ ਰੋਵੇ ਕੋਈ, ਸਤਿਗੁਰ ਮਿਲੇ। ਹੁਣ ਤੁਸੀਂ ਲਓ ਸਾਹਿਬ, ਗੁਰਬਾਣੀ ਪੜ੍ਹ ਕੇ ਆਪਣੇ ਆਪ ਨੂੰ ਖੋਜੋਗੇ ਤਾਂ ਤੁਹਾਡਾ ਗੁਰੂ ਨਾਲ ਮਿਲਾਪ ਹੋਊਗਾ ਨਾ, ਤੁਹਾਡੀ ਸੋਚ ਗੁਰੂ ਦੀ ਸੋਚ ਇੱਕ ਹੋਊਗੀ ਨਾ। ਹੁਣ ਤੁਹਾਡੀ ਸੋਚ ਹੋਰ ਹੈ ਤੇ ਗੁਰੂ ਦੀ ਸੋਚ ਹੋਰ ਹੈ। ਤੁਸੀਂ ਸਰੀਰ ਦੀਆਂ ਗੱਲਾਂ ਕਰਦੇ ਹੋ ਤੇ ਗੁਰੂ ਨਿਰੰਕਾਰ ਦੀਆਂ ਗੱਲਾਂ ਕਰੋਗੇ, ਤੁਹਾਡੀ ਸੋਚ ਨਹੀਂ ਦਿਲ ਦੀ। ਕਹਿੰਦੇ ਆਪ ਵਿਚਾਰ ਨਾ ਰੋਵੇ ਕੋਈ ਸਤਿਗੁਰ ਮਿਲੇ। ਕਹਿੰਦਾ ਜਿਹੜਾ ਬੰਦਾ ਗੁਰਬਾਣੀ ਪੜ੍ਹ ਕੇ ਆਪਣੇ ਆਪ ਦੀ ਪੜਤਾਲ ਕਰਦਾ ਹੈ, ਆਪਣੇ ਆਪ ਦੀ ਖੋਜ ਕਰਦਾ ਹੈ, ਕੀ ਕਹਿੰਦੇ ਉਹਦਾ ਗੁਰੂ ਨਾਲ ਮਿਲਾਪ ਹੋ ਜਾਂਦਾ, ਉਹਦੀ ਸੋਚ ਤੇ ਗੁਰੂ ਦੀ ਸੋਚ ਇੱਕ ਹੋ ਜਾਂਦੀ, ਸਤਿਗੁਰ ਮਿਲੇ ਤਾਂ ਸੋਝੀ ਹੋਈ। ਕਹਿੰਦੇ ਜਿਹਦੀ ਵਿਚਾਰ ਗੁਰੂ ਨਾਲ ਰਲਦੀ ਹੈ ਨਾ ਉਹਨੂੰ ਸੋਝੀ ਹੋ ਜਾਂਦੀ ਹੈ, ਕਾਹਦੀ ਪਰਮਾਤਮਾ ਦੀ, ਅਕਾਲ ਪੁਰਖ ਦੀ ਸੋਝੀ ਆ ਜਾਂਦੀ। ਹੁਣ ਅੱਗੇ ਪੜ੍ਹਨਾ ਕੀ ਲਿਖਣ ਲੱਗੇ, ਕਹਿੰਦੇ ਬਿਨ ਗੁਰ ਗਜਰ ਕਪਟ ਨਾ ਖੁੱਲੇ, ਬਿਨ ਗੁਰ ਬਜਰ ਕਪਾਟ ਨਾ ਖੁੱਲੇ, ਸ਼ਬਦ ਮਿਲੇ ਨਿਸਤਾਰਾ ਖੇਲ। ਕਹਿੰਦੇ ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਬਿਨ ਗੁਰ ਬਜਰ ਕਪਾਟ ਨਾ ਖੁੱਲੇ। ਕਹਿੰਦੇ ਬਿਨਾਂ ਗੁਰੂ ਦੇ ਜਿਹੜੇ ਤੇਰੇ ਅੰਦਰ ਦੋ ਦਰਵਾਜ਼ੇ ਹਨ, ਫਟਕ ਲੱਗੇ, ਕਰੜੇ ਦਰਵਾਜ਼ੇ ਤੇਰੇ ਚ ਲੱਗੇ, ਕਦੀ ਖੁੱਲਦੇ ਨਹੀਂ, ਕਿਹੜੀ ਗੱਲੋਂ? ਜਿੰਨਾ ਚਿਰ ਸਾਨੂੰ ਸੋਝੀ ਨਹੀਂ ਮਿਲੂਗੀ, ਸਾਨੂੰ ਗਿਆਨ ਨਹੀਂ ਆਊਗਾ, ਸਾਨੂੰ ਮਤ ਨਹੀਂ ਆਊਗੀ, ਇਹਨਾਂ ਨੂੰ ਤੋੜਨਾ ਕਿਵੇਂ, ਇਹਨਾਂ ਦਰਵਾਜ਼ਿਆਂ ਨੂੰ ਖੋਲ੍ਹਣਾ ਕਿਵੇਂ, ਅਤੇ ਆਪਾਂ ਕਿੱਦਾਂ ਖੋਲ੍ਹ ਲਾਂਗੇ ਆਪਣਾ? ਹੁਣ ਆਪਾਂ ਦੇਖਣ ਵਾਲੀ ਗੱਲ ਹੈ, ਗੁਰਬਾਣੀ ਤਾਂ ਆਪਾਂ ਪੜ੍ਹਦੇ ਪਏ, ਪਾਠ ਤਾਂ ਆਪਾਂ ਕਰਦੇ ਪਏ, ਚੰਡੀ ਕਿਹੜੀ ਗੱਲ ਕੀਤੀ ਅਤੇ ਆਪਾਂ ਪਾਠ ਨਹੀਂ ਕਰਦੇ? ਗੁਰਬਾਣੀ ਪੜ੍ਹਦੇ ਰਹੇ, ਪਾਠ ਕਰਦੇ ਰਹੇ, ਪਰ ਮਨ ਦੇ ਅੰਦਰ ਉਹ ਦਰਵਾਜ਼ੇ ਉੱਦਾਂ ਦੇ ਉੱਦਾਂ ਖੜ੍ਹੇ ਰਹੇ, ਉੱਦਾਂ ਖੜ੍ਹੇ ਰਹੇ। ਕਿਉਂ ਖੜ੍ਹੇ ਰਹੇ, ਕਾਰਨ ਕੀ? ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਆਪਸੀ ਵਿਚਾਰ ਕਰਨਾ। ਕਹਿੰਦੇ ਅਸੀਂ ਇਹਨਾਂ ਦਰਵਾਜ਼ਿਆਂ ਤੱਕ ਪਹੁੰਚ ਕਰਦੇ ਹਾਂ, ਆਪਣਾ ਇਹਨਾਂ ਦਰਵਾਜ਼ਿਆਂ ਤੱਕ ਪਹੁੰਚ ਕਰਦੇ ਹਾਂ, ਪਰ ਅਸੀਂ ਬਾਹਰੋਂ ਬਾਹਰ ਘੁੰਮ ਕੇ ਮੁੜ ਆਉਂਦੇ ਹਾਂ ਅਤੇ ਵਾਪਸ ਅੰਦਰ ਜਾਂਦੇ ਨਹੀਂ, ਸਾਨੂੰ ਇਹਨਾਂ ਦੀ ਜਾਣਕਾਰੀ ਨਹੀਂ ਹੈ। ਲਿਖਿਆ ਬਾਣੀ 'ਚ ਪੜ੍ਹ ਕੇ ਦੇਖੋ, 314 ਅੰਗ ਦੇ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਖਿਨ ਅੱਗੇ ਖਿਨ ਪਿੱਛੇ। ਕਹਿੰਦੇ ਮਨਮੁਖ ਹੰਕਾਰੀ, ਕਹਿੰਦਾ ਆਪਣੇ ਮਨ ਦੀ ਮੰਨਣ ਵਾਲਾ, ਆਪਣੇ ਮਨ ਦੇ ਵਿਚਾਰ ਸੁਣਨ ਵਾਲਾ, ਮਨਮੁਖੀ ਹੈ ਜਿਹਦੇ ਆਪਣੇ ਵਿਚਾਰ ਚੱਲਦੇ, ਗੁਰਮੁਖ ਕੌਣ ਹੈ? ਜਿਹਦੇ ਅੰਦਰ ਗੁਰੂ ਦੀ ਸ਼ਬਦ ਦੀ ਵਿਚਾਰ ਚੱਲਦੀ, ਪਰਮਾਤਮਾ ਦੀ ਵਿਚਾਰ ਚੱਲਦੀ, ਗੁਰਮੁਖ ਜਿਹਦੇ ਅੰਦਰ ਸੰਸਾਰ ਦੀ ਵਿਚਾਰ ਚੱਲਦੀ ਹੈ, ਜਿਹਦੇ ਆਪਣੇ ਸਰੀਰ ਦੀ ਵਿਚਾਰ ਚੱਲਦੀ ਹੈ, ਉਹ ਮਨਮੁਖ ਹੈ। ਕਹਿੰਦੇ ਮਨਮੁਖ ਹੰਕਾਰੀ, ਜਿਹੜਾ ਬੰਦਾ ਆਪਣੀ ਵਿਚਾਰ ਸੁਣਦਾ ਉਹ ਹਮੇਸ਼ਾ ਹੰਕਾਰੀ ਹੁੰਦਾ। ਹੰਕਾਰ ਦਾ ਮਤਲਬ ਕੀ ਹੁੰਦਾ? ਆਪਣੀ ਹੋਂਦ ਵੱਖਰੀ ਰੱਖਣਾ। ਠੀਕ ਹੈ, ਤੁਸੀਂ ਕਦੀ ਦੇਖਿਓ, ਤੁਸੀਂ ਕਿਸੇ ਨਾਲ ਬੰਦੇ ਨਾਲ ਗੱਲ ਕਰਨ ਨਹੀਂ ਚਾਹੋ, ਵੀ ਯਾਰ ਮੈਨੂੰ ਕੰਮ ਸੀ ਫਲਾਣੇ ਬੰਦੇ ਨਾਲ, ਬੰਦਾ ਬੜਾ ਵਧੀਆ, ਉਹ ਹੰਕਾਰੀ ਆਦਮੀ, ਤੁਹਾਡਾ ਕੰਮ ਇੱਥੇ ਕਰਨਾ ਉਹਨੇ। ਹੰਕਾਰੀ ਦਾ ਮਤਲਬ ਕੀ ਹੈ? ਕਿ ਉਹ ਮੈਂ ਵਿੱਚ ਜੁੜਿਆ ਹੈ, ਉਹ ਆਪਣੇ ਆਪ ਨੂੰ ਵੱਖਰਾ ਸਮਝਦਾ, ਆਪਣੇ ਆਪ ਨੂੰ ਵੱਡਾ ਸਮਝਦਾ। ਗੁਰੂ ਜੀ ਕਹਿੰਦੇ ਮਨਮੁਖ ਹੰਕਾਰੀ, ਕਹਿੰਦਾ ਜਿਹੜਾ ਬੰਦਾ ਆਪਣੇ ਵਿਚਾਰ ਸੁਣਦਾ ਮਨ ਮਗਰ ਲੱਗਦਾ ਉਹ ਹੰਕਾਰੀ ਹੁੰਦਾ, ਉਹ ਆਪਣੇ ਆਪ ਦੀ ਵੱਖਰੀ ਹੋਣ ਸਮਝਦਾ, ਉਹ ਆਪਣੇ ਆਪ ਨੂੰ ਨਿਰੰਕਾਰ ਤੋਂ ਵੱਖਰਾ ਸਮਝਦਾ, ਸੰਸਾਰ ਨਾਲ ਜੁੜਿਆ ਹੋਇਆ ਸਮਝਦਾ। ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਮਹਿਲ ਕੀ ਹੈ? ਨਿੱਜੀ ਅਸਥਾਨ, ਦਸਵਾਂ ਦੁਆਰ। ਕਹਿੰਦੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਕਹਿੰਦੇ ਜਿਹੜਾ ਮਨਮੁਖ ਹੰਕਾਰੀ ਆ ਕਦੀ ਮਹਿਲ ਦੀ ਜਾਣਕਾਰੀ ਨਹੀਂ ਲੈਂਦਾ, ਗੁਰਬਾਣੀ ਪੜ੍ਹਦਾ ਪਰ ਦਸਵਾਂ ਦੁਆਰ ਦੀ ਜਾਣਕਾਰੀ ਨਹੀਂ ਲੈਂਦਾ, ਇਹਨਾਂ ਦਰਵਾਜ਼ਿਆਂ ਨੂੰ ਤੋੜਨਾ ਕਿਵੇਂ ਹੈ ਇਹਨਾਂ ਦੀ ਜਾਣਕਾਰੀ ਨਹੀਂ ਲੈਂਦਾ। ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਖਿਨ ਅੱਗੇ ਖਿਨ ਪਿੱਛੇ। ਹੁਣ ਧਿਆਨ ਦਿਓ, ਹੁਣ ਜਿਹੜਾ ਪੁਰਾਣੀ ਆਪਣੇ ਘਰ ਦੇ ਬੂਹੇ ਅੱਗੇ ਪਹੁੰਚੇ, ਉੱਥੇ ਜਾ ਕੇ ਸੋਚਣ ਲੱਗ ਪਏ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ, ਉਹ ਅੰਦਰ ਵੜ ਜੂ। ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਖਿਨ ਅੱਗੇ ਖਿਨ ਪਿੱਛੇ। ਕਹਿੰਦਾ ਉੱਥੇ ਬਹਿ ਕੇ ਇੱਕ ਪਲ ਪਿੱਛੇ ਬਾਰੇ ਸੋਚਦਾ, ਇੱਕ ਪਲ ਅੱਗੇ ਬਾਰੇ ਸੋਚਦਾ। ਹੁਣ ਅੱਗੇ ਪਿੱਛੇ ਕੀ? ਤੁਸੀਂ ਕਦੀ ਦੇਖਣਾ, ਆਪਾਂ ਲੋਕ ਬੈਠੇ ਹੁੰਦੇ ਨਾ, ਘੜੀ ਪਲ ਕਿਤੇ ਗੁਰਬਾਣੀ ਪੜ੍ਹਨ ਦੇ ਹੋਈਏ, ਗੁਰੂ ਘਰ ਕਿਤੇ ਚਲੇ ਜਾਈਏ, ਆਪਾਂ ਇਹੀ ਸੋਚਦੇ ਰਹਿੰਦੇ ਪਿੱਛੇ ਮੇਰੇ ਨਾਲ ਕੀ ਹੋਇਆ, ਅੱਗੇ ਨਾ ਕਿਤੇ ਇੱਦਾਂ ਹੋ ਛੱਡਣਾ। ਆਪਾਂ ਫਿਊਚਰ ਬਾਰੇ ਸੋਚਦੇ ਰਹਿੰਦੇ ਹਾਂ, ਸਾਡਾ ਕੰਮ ਇੱਦਾਂ ਹੋ ਜਾਵੇ, ਸਾਡਾ ਕੰਮ ਇੱਦਾਂ ਹੋ ਜਾਵੇ, ਸਾਡਾ ਕੰਮ ਇੱਦਾਂ ਹੋ ਜਾਵੇ, ਸਾਡਾ ਪਿੱਛੇ ਇੱਦਾਂ ਹੋਈ, ਕੀ ਅਰਦਾਸ ਕਰਦੇ ਹਾਂ? ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ, ਪਿੱਛੇ ਘਾਟਾ ਪੈ ਗਿਆ, ਹੁਣ ਬਿਜ਼ਨਸ ਸ਼ੁਰੂ ਕੀਤਾ, ਹੁਣ ਵਾਧਾ ਪਾ ਦੇ। ਦੋਨੋਂ ਗੱਲਾਂ ਕਹਿ ਗਏ, ਪਿੱਛੇ ਘਾਟਾ ਪੈ ਗਿਆ, ਅੱਗੇ ਵਾਧਾ ਪੈ ਜਾਵੇ। ਖਿਨ ਅੱਗੇ ਖਿਨ ਪਿੱਛੇ, ਕਹਿੰਦੇ ਇੱਕ ਸਵਾਸ ਅੱਗੇ ਬਾਰੇ ਸੋਚਦਾ, ਇੱਕ ਸਵਾਸ ਪਿੱਛੇ ਬਾਰੇ ਸੋਚਦਾ, ਗੁਰੂ ਦੇ ਨਾਲ ਵਿਚਾਰ ਰਲਦੀ ਨਹੀਂ, ਗੁਰਬਾਣੀ ਬਾਰੇ ਸੋਚਦਾ ਹੀ ਨਹੀਂ। ਖਿਨ ਅੱਗੇ ਖਿਨ ਪਿੱਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗੇ ਸੀਜੇ, ਸਦਾ ਬੁਲਾਈਏ ਮਹਿਲ ਨਾ ਆਵੇ। ਗੁਰੂ ਸਾਹਿਬ ਨੇ ਕਹਿੰਦੇ ਪਰਮਾਤਮਾ ਦਾ ਸੁਨੇਹਾ ਹੈ ਕਿ ਸਦਾ ਬੁਲਾਈਏ। ਕਹਿੰਦੇ ਮੈਂ ਦਰਸ਼ਨ ਦੁਆਰ ਵਿੱਚ ਬੈਠਾ, ਪਰਮਾਤਮਾ ਕਹਿੰਦੇ, ਕਹਿੰਦੇ ਮੈਂ ਦਰਸ਼ਨ ਦੁਆਰ ਵਿੱਚ ਬੈਠਾ, ਹਰ ਸਵਾਸ ਵਿੱਚ ਆਵਾਜ਼ ਮਾਰਦਾ ਬੁਲਾਉਣਾ, ਆ ਜਾ ਮੈਨੂੰ ਮਿਲਣਾ ਇੱਥੇ ਆ ਕੇ, ਆ ਜਾ। ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗੇ ਸੀਜੇ। ਹੁਣ ਧਿਆਨ ਦੇਣਾ, ਕੋਈ ਇਨਸਾਨ ਨਾ, ਉਹਦਾ ਕੋਈ ਕੇਸ ਲੱਗ ਗਿਆ ਕਚਹਿਰੀ 'ਚ, ਜਦੋਂ ਕਚਹਿਰੀ 'ਚ ਕੇਸ ਲੱਗ ਗਿਆ ਤੇ ਕਿਸੇ ਬੰਦੇ ਨਾਲ ਉਹਨੇ ਗੱਲਬਾਤ ਕੀਤੀ, ਉਹ ਕਹਿੰਦਾ ਮੇਰਾ ਜੱਜ ਵਾਕਫ ਹੈਗਾ, ਮੈਂ ਤੇਰੀ ਜੱਜ ਨਾਲ ਗੱਲ ਕਰਾ ਦਿਆਂ। ਕਹਿੰਦਾ ਕਰਾ ਦੀ। ਉਹ ਜੱਜ ਦਾ ਇੰਨਾ ਕੁ ਪਿਆਰ ਸੀ ਉਸ ਬੰਦੇ ਦਾ, ਇੱਕ ਦਿਨ ਜੱਜ ਸਾਹਿਬ ਨਾਲ ਉਹਨੇ ਗੱਲ ਕੀਤੀ ਤੇ ਜੱਜ ਸਾਹਿਬ ਸਵੇਰੇ ਸੈਰ ਕਰਦੇ ਸੀ। ਜੱਜ ਸਾਹਿਬ ਨੂੰ ਕਹਿਣ ਲੱਗਾ, ਜੱਜ ਸਾਹਿਬ ਫਲਾਣਾ ਬੰਦਾ ਮੇਰਾ ਆਪਣਾ ਵਾਕਫ ਹੈ, ਉਹਦਾ ਕੰਮ ਕਰਨਾ, ਕਿੱਥੇ ਰਹਿੰਦਾ? ਕਹਿੰਦਾ ਨਾਲ ਹੀ ਘਰ। ਜੱਜ ਸਾਹਿਬ ਕਹਿੰਦੇ ਵੀ ਉਹਨੂੰ ਕਹਿ ਹੈ ਵੀ ਕਚਹਿਰੀ 'ਚ ਮਿਲ ਲਊਗਾ ਮੈਨੂੰ, ਤੇ ਕਈਆਂ ਨੂੰ ਪਤਾ ਲੱਗੂਗਾ ਵੀ ਇਹਨੇ ਕੰਮ ਕਰਨਾ ਇਹਦਾ, ਤੇ ਆਪਾਂ ਸੈਰ ਕਰਦੇ ਕਰਦੇ ਉਹਦੇ ਘਰ ਚੱਲ ਜਾਂਦੇ। ਕਹਿੰਦਾ ਜੱਜ ਸਾਹਿਬ ਚੱਲ ਪੋਗੇ? ਕਹਿੰਦੇ ਚੱਲ ਪੈਂਦੇ, ਫਿਰ ਕੀ, ਤੇਰਾ ਮੇਰਾ ਇੰਨਾ ਪਿਆਰ। ਉਹਦੇ ਕਹਿਣ ਤੇ ਜੱਜ ਸਾਹਿਬ ਉਹਦੇ ਘਰ ਚਲੇ ਗਏ, ਜਾ ਕੇ ਉਹਦੇ ਡਰਾਇੰਗ ਰੂਮ 'ਚ ਬਹਿ ਗਏ। ਉਹਨੂੰ ਜਾ ਕੇ ਕਹਿੰਦਾ, ਕਹਿੰਦਾ ਜੱਜ ਸਾਹਿਬ ਤੇਰੇ ਘਰ ਆਏ ਤੈਨੂੰ ਮਿਲਣ ਲਈ, ਤੇ ਤੂੰ ਆਪਣੀ ਗੱਲਬਾਤ ਕਰ ਲੈ। ਕਹਿੰਦਾ ਮੈਂ ਨਹੀਂ ਮਿਲਣਾ, ਮੈਂ ਨਹੀਂ ਮਿਲਣਾ। ਉਹ ਕਹਿੰਦਾ ਭਾਅ ਜੀ ਮਿਲ ਲਓ, ਤੁਹਾਡੇ ਦੇ ਘਰ ਜੱਜ ਸਾਹਿਬ ਚੱਲ ਕੇ ਆਪ ਏਡੇ ਵਧੀਆ ਬੰਦੇ ਆ, ਮੈਂ ਗੱਲ ਕੀਤੀ ਸੀ, ਉਹ ਕਹਿਣ ਲੱਗੇ ਕੋਈ ਨੀ ਮੈਂ ਚੱਲ ਪੈਣਾ ਤੇ ਤੁਹਾਨੂੰ ਮਿਲਣਾ ਡਰਾਇੰਗ ਰੂਮ 'ਚ ਬੈਠੇ। ਕਹਿੰਦਾ ਨਹੀਂ ਮੈਂ ਨਹੀਂ ਮਿਲਣਾ। ਉਹ ਮਿਲਿਆ ਨਹੀਂ। ਜੱਜ ਸਾਹਿਬ ਕੀ ਕਹਿੰਦੇ? ਕਹਿੰਦੇ ਜਿਹੜਾ ਬੰਦਾ ਮੈਨੂੰ ਘਰ ਆਏ ਨੂੰ ਮਿਲਣ ਨੂੰ ਤਿਆਰ ਨਹੀਂ ਹੈ, ਇਹ ਕਚਹਿਰੀ 'ਚ ਮੈਨੂੰ ਮਿਲ ਲੂਗਾ, ਇਹ ਕੇਸ ਜਿੱਤ ਜੂਗਾ। ਕਹਿੰਦੇ ਕਿਉਂ? ਕਹਿੰਦੇ ਮੈਂ ਘਰ ਮਿਲਣਾ, ਮਿਲਣ ਲਈ ਤਿਆਰ ਨਹੀਂ। ਪਰਮਾਤਮਾ ਕਹਿੰਦੇ ਸਦਾ ਬੁਲਾਈਏ ਮਹਿਲ ਲੈ ਆਵੇ, ਕਿਉਂ ਕਰਦੀ ਕਿ ਸੀਜੇ। ਕਹਿੰਦੇ ਮੈਂ ਇਸ ਮਨ ਨੂੰ ਇਹਦੇ ਸਰੀਰ ਵਿੱਚ ਬੈਠਾ, ਇਹਦੇ ਲਾਗੇ ਬੈਠਾ, ਦਸਵਾਂ ਦੁਆਰ ਵਿੱਚ ਇਹਨੂੰ ਮਿਲਣ ਆਇਆ। ਪਰਮਾਤਮਾ ਬਹੁਤ ਲਾਗੇ, ਧਿਆਨ ਨਾਲ ਦੇਖ ਲੈ ਕਿੰਨਾ ਲਾਗੇ। ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਪੇਖਤ ਸੁਣਤ, ਪੇਖਤ ਕੀ ਹੈ? ਮਹਿਸੂਸ ਕਰਨਾ, ਸੁਣਤ ਸੁਣਿਆ। ਕਹਿੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਸੁਣਿਆ ਤੇ ਫਿਰ ਮਹਿਸੂਸ ਕੀਤਾ, ਉਹਨਾਂ ਨੂੰ ਪੁੱਛ ਕੇ ਦੇਖੋ ਕੀ ਕਹਿੰਦੇ ਆ। ਸਦਾ ਹੈ ਸੰਗੇ, ਹਮੇਸ਼ਾ ਨਾਲ ਰਹਿੰਦਾ। ਕਹਿੰਦੇ ਮੈਂ ਮੂਰਖ ਜਾਣਿਆ ਦੂਰੀ ਦੇ, ਜਿੰਨਾ ਚਿਰ ਮੈਂ ਸੁਣਿਆ ਨਹੀਂ ਸੀ, ਮੈਂ ਮਹਿਸੂਸ ਨਹੀਂ ਕੀਤਾ ਸੀ, ਮੈਂ ਉਨਾ ਚਿਰ ਮੂਰਖ ਸੀ। ਮੂਰਖ ਇਹਨੂੰ ਕਹਿੰਦੇ ਆ, ਮੁਰਸ਼ਿਦ ਨੂੰ, ਬੇਹੋਸ਼ ਨੂੰ ਉਹਨੂੰ ਮੂਰਖ ਕਹਿੰਦੇ ਸੀ, ਠੀਕ ਹੈ। ਕਹਿੰਦੇ ਜਿੰਨਾ ਚਿਰ ਮੈਂ ਮੂਰਖ ਸੀ, ਮੈਂ ਬੇਹੋਸ਼ ਸੀ, ਮੈਨੂੰ ਹੋਸ਼ ਹੀ ਨਹੀਂ ਸੀ, ਮੈਨੂੰ ਜਾਣਕਾਰੀ ਨਹੀਂ ਸੀ ਪਰਮਾਤਮਾ ਦੀ, ਤੇ ਮੈਂ ਕੀ ਸੋਚਦਾ ਸੀ? ਮੈਂ ਮੂਰਖ ਜਾਣਿਆ ਦੂਰੀ ਜੇ, ਮੈਂ ਸਮਝਦਾ ਸੀ ਪਰਮਾਤਮਾ ਦੂਰ ਆ, ਆਹ ਤੇ ਪਤਾ ਲੱਗਾ ਸੁਣ ਕੇ ਤੇ ਮਹਿਸੂਸ ਕਰਕੇ ਪਤਾ ਲੱਗਾ ਉਹ ਤਾਂ ਹਮੇਸ਼ਾ ਹੀ ਨਾਲ ਰਹਿੰਦਾ। ਇਹਨੇ ਪਰਮਾਤਮਾ ਨਾਲ ਹੈ। ਕਹਿੰਦੇ ਸਦਾ ਬੁਲਾਈਏ ਮਹਿਲ ਨਾ ਆਵੇ, ਕਹਿੰਦੇ ਪਰਮਾਤਮਾ ਹਮੇਸ਼ਾ ਬੁਲਾਉਂਦਾ, ਦਸਵਾਂ ਦੁਆਰ 'ਚ ਬੈਠਾ। ਹੁਣ ਤੁਸੀਂ ਕਹੋਗੇ ਵੀ ਦਸਵਾਂ ਦੁਆਰ 'ਚ ਪਰਮਾਤਮਾ ਬੈਠਾ? ਆਪ ਜੀ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ। ਕਹਿੰਦੇ ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਮੇਰੇ ਪ੍ਰਭ ਅੰਦਰ ਆਪ ਲੁਕਾਇਆ। ਦਸੋ ਤੇ 66 ਅੰਗ ਦੇ ਉੱਤੇ ਪੜ੍ਹਨਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਉਹ ਮੇਰਾ ਪਰਮਾਤਮਾ ਮੇਰੇ ਅੰਦਰ ਹੀ ਬੈਠਾ ਹੈ। ਤੂੰਨੇ ਕੀਤਾ ਕੀ ਹੈ? ਆਪ ਲੁਕਾਇਆ। ਕਹਿੰਦੇ ਦਸਵਾਂ ਦੁਆਰ 'ਚ ਬੈਠ ਕੇ ਆਪਣੇ ਆਪ ਨੂੰ ਲੁਕਾ ਕੇ ਬੈਠਾ, ਦੱਸਦਾ ਹੀ ਨਹੀਂ ਕਿਸੇ ਨੂੰ ਮੈਂ ਬੈਠਾ ਕਿੱਥੇ। ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਗੁਰ ਪ੍ਰਸਾਦੀ ਹਰ ਮਿਲੇ ਮਿਲਾਇਆ। ਕਹਿੰਦੇ ਗੁਰੂ ਦੀ ਕਿਰਪਾ ਹੋਵੇ ਤੇ ਪਰਮਾਤਮਾ ਮਿਲ ਸਕਦਾ ਗੁਰੂ ਦੇ ਮਿਲਾਇਆ। ਕਿੱਦਾਂ? ਹੁਣ ਗੁਰੂ ਕਿਰਪਾ ਕਿਹੜੀ ਕਰਦੇ? ਗੁਰੂ ਜੀ ਉਪਦੇਸ਼ ਦਿੰਦੇ, ਫਿਰ ਨਾਮ ਦੀ ਦਾਤ ਦਿੰਦੇ। ਹੁਣ ਤੁਸੀਂ ਉਪਦੇਸ਼ ਸਰਵਣ ਕਰੋ ਨਾ, ਨਾਮ ਸਿਮਰਨ ਕਰੋ ਨਾ, ਕਹੋ ਤਾਂ ਗੁਰੂ ਦੀ ਕਿਰਪਾ ਨਹੀਂ ਹੋਈ ਜੀ? ਨਹੀਂ, ਇਹ ਤੁਹਾਨੂੰ ਸਮਝਣਾ ਪੈਣਾ, ਵਿਚਾਰਨਾ ਪੈਣਾ, ਫਿਰ ਦੇਖੋ ਕੀ ਕਹਿੰਦੇ ਗੁਰੂ ਜੀ। ਗੁਰੂ ਜੀ ਕਹਿੰਦੇ ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ। ਕਹਿੰਦੇ ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਕਹਿੰਦੇ ਜਿਹਦਾ ਘਰ ਹੈ ਨਾ ਦਸਵਾਂ ਦੁਆਰ ਜੀ ਦਾ, ਤਿੰਨ ਦੀਆ ਤਾਲਾ, ਤਾਲਾ ਮਾਰਿਆ ਉਹਨੇ। ਜਿਸਕਾ ਗ੍ਰਹਿ ਹੈ ਤਿੰਨ ਦੀਆ ਤਾਲਾ, ਤੁਹਾਡਾ ਘਰ ਤੇ ਤੁਸੀਂ ਆਪਣੇ ਘਰ ਨੂੰ ਤਾਲਾ ਨਹੀਂ ਮਾਰ ਕੇ ਰੱਖਦੇ? ਰਾਤ ਨੂੰ ਸੌਣ ਲੱਗਦੇ ਹੋ, ਸਭ ਤੋਂ ਪਹਿਲਾਂ ਕਿਹੜੀ ਗੱਲ ਕਰਦੇ? ਸੌਣ ਲੱਗਿਆ ਹੁੰਡੀਆਂ ਲਾਤੀਆਂ, ਲੋਕ ਲਾਤੇ ਗੇਟ ਨੂੰ, ਪਹਿਲੀ ਗੱਲ ਹੀ, ਠੀਕ ਆ। ਆਪਾਂ ਬੈੱਡ ਤੇ ਜਾਂਦੇ ਹਾਂ ਤੇ ਜਿਹੜੇ ਘਰ ਦੇ ਮੇਨ ਮੈਂਬਰ ਨੇ ਨਾ, ਜਿਹੜੇ ਘਰ ਦੇ ਮੋਢੀ ਨੇ, ਉਹਨਾਂ ਦੋਨਾਂ ਮੀਆਂ ਬੀਬੀ 'ਚ ਗੱਲ ਕਿਹੜੀ ਹੁੰਦੀ? ਸਭ ਤੋਂ ਪਹਿਲਾਂ ਬਿਸਤੇ ਜਾਂਦਿਆਂ ਗੱਲ ਹੁੰਦੀ ਜੀ, ਗੇਟ ਲਾਤਾ, ਤਾਲੇ ਸਾਰੇ ਲਾ ਆਇਓ, ਕੁੰਡੀਆਂ ਸਾਰੇ ਲਾ ਆਇਓ। ਇਹਦਾ ਮਤਲਬ ਕੀ? ਜਿਸਕਾ ਗ੍ਰਹਿ ਤਿੰਨ ਦੀਆ ਤਾਲਾ। ਹੁਣ ਤੁਹਾਡੇ ਘਰ ਗੈਸਟ ਆਇਆ, ਤੁਹਾਡੇ ਘਰ ਪ੍ਰਾਹੁਣਾ ਆਇਆ ਕੋਈ, ਉਹ ਸੌ ਗਿਆ ਆਰਾਮ ਨਾਲ, ਆਪਣਾ ਕਮਰਾ ਬੰਦ ਕੀ ਦੱਸੋਗੇ? ਤੁਹਾਨੂੰ ਕਦੀ ਪੁੱਛਿਆ ਉਹਨੇ? ਤਾਲਾ ਮਾਰ ਲਿਆ ਜੀ, ਗੇਟ ਬੰਦ ਕਰ ਲਿਆ ਜੀ, ਕਿਹੜੀ ਗੱਲ? ਉਹਨੂੰ ਕੋਈ ਚਿੰਤਾ? ਚਿੰਤਾ ਤਾਂ ਤੁਹਾਨੂੰ ਹੈ, ਤੁਹਾਡਾ ਘਰ ਆ। ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਜਿਹਦਾ ਘਰ ਹੈ ਉਹਨੇ ਤਾਲਾ ਮਾਰਿਆ, ਉਹਨੇ ਅੰਦਰੋਂ ਕੁੰਡੀ ਲਾਈ ਹੈ। ਕੁੰਜੀ ਗੁਰ ਸਪਾਈ, ਕੁੰਜੀ ਕਹਿੰਦੇ ਉਸ ਤਾਲੇ ਦੀ ਕੁੰਜੀ ਗੁਰੂ ਨੂੰ ਦੇ ਦਿੱਤੀ ਉਹਨੇ। ਕਿਹੜੀ ਕੁੰਜੀ? ਕੁੰਜੀ ਕਿਹਨੂੰ ਕਹਿੰਦੇ? ਕੋਈ ਹੈ ਤਾਲਾ ਲਮਕਦਾ ਦੱਸਣ ਦਿਆ? ਅਦ੍ਰਿਸ਼ ਇਹ ਦੇਖਣ ਵਾਲੀ ਚੀਜ਼ ਨਹੀਂ ਵੀ ਤਾਲਾ ਦਿਖਦਾ ਪਿਆ, ਨਾ ਦਸਣ ਦੁਆਰਾ ਦਿਸਦਾ ਨਾ ਤਾਲਾ ਦਿਸਦਾ, ਤੇ ਫਿਰ ਕੁੰਜੀ ਕਿੱਥੋਂ ਦਿਸ ਪੂਗੀ? ਸੋ ਦੇਖਣਾ ਕੁੰਜੀ ਕਿਹਨੂੰ ਕਹਿੰਦੇ ਆ? ਕੁੰਜੀ ਕਹਿੰਦੇ ਮਤ ਨੂੰ, ਸੋਝੀ ਨੂੰ। ਕਹਿੰਦੇ ਕੁੰਜੀ ਗੁਰ ਸੋ ਪਾਈ, ਕਹਿੰਦੇ ਇਸ ਤਾਲੇ ਨੂੰ, ਇਸ ਦਸਣ ਦੁਆਰ ਨੂੰ ਖੋਲਣ ਦੀ ਜਿਹੜੀ ਮੱਧ ਆ ਨਾ, ਉਹ ਗੁਰੂ ਕੋਲ ਆ, ਹੋਰ ਕਿਸੇ ਕੋਲ। ਆਹ ਕੁੰਜੀ ਜੇ ਅਸੀਂ ਕੁੰਜੀ ਲੱਭਦੇ ਰਹੇ ਵੀ ਗੁਰੂ ਜੀ ਕਰੋ ਕਿਰਪਾ, ਤਾਲਾ ਖੋਲਣਾ, ਚਾਬੀ ਦੇ ਦਿਓ, ਨਾ ਤਾਲਾ ਦਿਖਾਈ ਦਿੰਦਾ ਨਾ ਕੁੰਜੀ ਦਿਖਾਈ ਦਿੰਦੀ। ਠੀਕ ਹੈ, ਤਾਲਾ ਕੀ ਹੈ? ਮੱਤ, ਸਾਡੀ ਮਾੜੀ ਮੱਤ ਹੈ, ਤਾਲਾ ਲੱਗਾ ਤੇ ਗੁਰੂ ਕੋਲ ਸੋਝੀ ਲੈ ਲਓ, ਖੁੱਲ ਜੂ। ਸੋ ਕੁੰਜੀ ਕੀ ਹੈ? ਮੱਤ। ਤਾਲਾ ਕੀ ਹੈ? ਮੱਤ। ਕੀ ਕਹਿਣ ਲੱਗੇ? ਕਹਿੰਦੇ ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂਪ ਪਾਈ। ਕਹਿੰਦੇ ਗੁਰੂ ਨੂੰ ਸੌਂਪ ਦਿੱਤੀ ਚਾਬੀ ਉਹਨੇ, ਆ ਲਓ ਫੜੋ ਚਾਬੀ, ਚਾਬੀ ਤੁਹਾਡੇ ਕੋਲ ਆ, ਜਿਹੜਾ ਚਾਬੀ ਲੈਣ ਆਜੂਗਾ ਉਹਨੂੰ ਦੇ ਦਿਓ, ਉਹ ਤਾਲਾ ਖੋਲ ਲੂਗਾ। ਹੁਣ ਦੇਖਣਾ ਅਗਲੀ ਪੰਕਤੀ ਪੜ੍ਹਨਾ, ਅਨੇਕ ਉਪਾਵ ਕਰੇ ਨਹੀਂ ਪਾਵੇ, ਅਨੇਕ ਉਪਾਵ ਕਰੇ ਨਹੀਂ ਪਾਵੇ। ਹੁਣ ਧਿਆਨ ਦੇਣਾ, ਚਾਬੀ ਕਿਤੇ ਪਿਓ ਕੋਲ ਸੀ, ਚਾਬੀ ਘਰ ਦੇ ਮੇਨ ਬੰਦੇ ਕੋਲ ਸੀਗੀ, ਤੇ ਤਾਲਾ ਖੋਲਣਾ ਸੀ। ਕਦੀ ਕੁਝ ਚਾਬੀ ਲਾਉਂਦਾ, ਕਦੀ ਕੁਝ ਕਰਦਾ, ਕਦੀ ਪੇਚਕਸ ਫਸਾਉਂਦਾ, ਕਦੀ ਕੁਝ ਕਰਦਾ, ਤਾਲਾ ਨਹੀਂ ਖੁੱਲਦਾ। ਇੱਥੇ ਗੁਰੂ ਜੀ ਨੇ ਅਨੇਕ ਉਪਾਵ ਕਰੇ ਨਹੀਂ ਪਾਵੇ। ਕਹਿੰਦੇ ਅਸੀਂ ਵੀ ਦਸਣ ਦੁਆਰ ਖੋਲੋ ਤੇ ਬੜੇ ਉਪਾਵ ਕਰਦੇ, ਬੜੇ ਕਰਮ ਕਰਦੇ, ਇਹਨਾਂ ਕਰਮਾਂ ਨਾਲ ਨਹੀਂ ਖੁੱਲਦਾ। ਅਨੇਕ ਉਪਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸਰਨ ਆਈ। ਦੇਖੋ ਕਹਿੰਦੇ ਬੜੇ ਅਨੇਕ ਉਪਾਵ ਕਰਦੇ ਫਿਰਦੇ ਹਾਂ, ਬੜੇ ਅਸੀਂ ਕਰਮ ਕਰਦੇ ਫਿਰਦੇ ਹਾਂ, ਬੜੀ ਅਸੀਂ ਧਾਰਮਿਕ ਕਰਮ ਕਰਦੇ ਹਾਂ, ਵੀ ਇਹ ਦਸਣ ਦੁਆਰ ਖੁੱਲ ਜੂਗਾ? ਕਹਿੰਦੇ ਨਹੀਂ ਖੁੱਲਣਾ। ਅਨੇਕ ਉਪਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸਰਨ ਆਈ। ਕਹਿੰਦੇ ਜਿੰਨਾ ਚਿਰ ਸਾਡੀ ਮੱਤ, ਸਾਡੀ ਸੁਰਤ ਗੁਰੂ ਦੀ ਸ਼ਰਨ ਵਿੱਚ ਨਹੀਂ ਆ ਜਾਂਦੀ, ਗੁਰੂ ਦੀ ਅਧੀਨਗੀ 'ਚ ਨਹੀਂ ਆ ਜਾਂਦੀ, ਗੁਰੂ ਕੋਲੋਂ ਮੱਤ ਨਹੀਂ ਲੈ ਲੈਂਦੀ, ਉਹਨਾਂ ਚਿਰ ਇਹ ਤਾਲਾ ਨਹੀਂ ਖੁੱਲਦਾ, ਉਹਨਾਂ ਚਿਰ ਦਸਣ ਦੁਆਰ ਨਹੀਂ ਜੇ ਖੁੱਲਦਾ। ਜਿੰਨਾ ਮਰਜ਼ੀ ਭੱਜ ਲਓ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਠੀਕ ਹੈ, ਜਿੰਨੇ ਮਰਜ਼ੀ ਆਪਾਂ ਉਹ ਪਾਪ ਕਰ ਲਈਏ। ਹੁਣ ਦੇਖੋ ਉਪਾਵਾਂ ਬਾਰੇ ਲਿਖਿਆ ਬਾਣੀ 'ਚ, ਬਨਾਰਸੀ ਤਪ ਕਰੇ, ਉਲਟ ਤੀਰਥ ਮਰੇ, ਅਗਨ ਦਹੇ, ਕਾਇਆ ਕਲਪ ਕੀਜੇ, ਅਸੁਮੇਧ ਜਗ ਕੀਜੇ, ਸੋਨਾ ਗਰਭ ਦਾਨ ਦੀਜੇ, ਰਾਮ ਨਾਮ ਸਰ ਤਉ ਨਾ ਪੁੱਜੇ, ਛੋਡ ਛੋਡ ਰੇ ਪਖੰਡੀ, ਮਨ ਕਪਟ ਨਾ ਕੀਜੇ। ਦੱਸੋ, ਕਹਿੰਦੇ ਬਨਾਰਸੀ ਤਪ ਕਰੇ। ਹੁਣ ਬਨਾਰਸੀ ਤਪ ਦਾ ਮਤਲਬ ਕੀ? ਆਪਾਂ ਨੇ ਸਾਰਿਆਂ ਨੇ ਕਹਿ ਦੇਣਾ ਹੌਲੀ ਜੀ, ਬਨਾਰਸ ਜਾ ਕੇ ਤਪ ਕਰਦੇ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਤਪ ਕੱਲਾ ਬਨਾਰਸ 'ਚ ਹੀ ਹੁੰਦਾ? ਤਪ ਜਿੱਥੇ ਮਰਜ਼ੀ ਬਹਿ ਜਾਓ ਤਪ ਹੋ ਜਾਂਦਾ? ਤੁਸੀਂ ਇੱਥੇ ਬੈਠੇ ਹੋ, ਸਰੀਰ ਨੂੰ ਤਪਾਈ ਜਾਓ, ਤਪ ਹੋ ਗਿਆ। ਤੁਸੀਂ ਚੌਂਕੜਾ ਮਾਰ ਕੇ ਬੈਠੇ ਰਹੋ 4-5 ਘੰਟੇ, ਇੱਥੇ ਕੀ ਕਹਿਣਾ ਮੈਂ ਤਪ ਕਰਨ ਰਿਹਾ, ਤੇ ਕੱਲਾ ਤਪ ਬਨਾਰਸ 'ਚ ਹੁੰਦਾ? ਸੋ ਤਪ ਕਰਨ ਲਈ ਕਿਸੇ ਜਗ੍ਹਾ ਦਾ ਨਾਂ ਨਿਯੁਕਤ ਨਹੀਂ ਹੋ ਸਕਦਾ। ਉਹਨੂੰ ਧਿਆਨ ਨਾਲ ਪੜੋ, ਕੀ ਲਿਖਿਆ? ਬਿਨਾ ਰਸੀ ਤਪ ਕਰੇ। ਗੁਰੂ ਜੀ ਕਹਿੰਦੇ ਕਲਯੁਗ ਦਾ ਜਿਹੜਾ ਤਪ ਕਰੇਗਾ, ਸਰੀਰ ਨੂੰ ਤਪਾਏਗਾ, ਉਹ ਬਿਨਾਂ ਰਸ ਦੇ ਆ, ਉਹ ਚ ਰਸ ਨਹੀਂ ਆਉਣਾ, ਅਨਹਦ ਸ਼ਬਦ ਦੀ ਪ੍ਰਾਪਤੀ ਨਹੀਂ ਹੋਣੀ। ਬਿਨਾਂ ਰਸੀ ਤਪ ਕਰੇ, ਉਲਟ ਤੀਰਥ ਮਰੇ। ਉਲਟ ਤੀਰਥ ਮਰਨ ਦਾ ਕੀ ਮਤਲਬ? ਉਲਟ ਆਪਾਂ ਕਹਿੰਦੇ ਮੂੰਹ ਤੇ ਹੋ ਕੇ ਤੀਰਥਾਂ ਦੇ ਲੰਮੇ ਪੈਂਦੇ ਫਿਰਦੇ, ਆਪਾਂ ਹੀ ਸੁਣਦੇ, ਧਿਆਨ ਨਾਲ ਸੁਣਨਾ। ਉਲਟ ਤੀਰਥ ਮਰੇ, ਹੋਇਆ ਕੀ? ਇੱਕ ਦਿਨ ਨਾ ਬਜ਼ੁਰਗ ਸੀਗੇ, ਰੋਜ਼ ਪੱਠੇ ਵੱਢ ਕੇ ਪਾਉਂਦੇ ਹੁੰਦੇ ਸੀ। ਇੱਕ ਦਿਨ ਬਜ਼ੁਰਗ ਬਿਮਾਰ ਹੋ ਗਏ, ਮੁੰਡਾ ਆਇਆ ਕਹਿੰਦਾ ਪਾਪਾ ਮੈਂ ਖੇਡਣ ਚੱਲਿਆ। ਤੇ ਪਿਤਾ ਜੀ ਪਤਾ ਕਹਿੰਦੇ? ਕਹਿੰਦੇ ਚੱਲ ਜੀ ਪੁੱਤ ਖੇਡਣ, ਤੇ ਮੈਂ ਥੋੜਾ ਢਿੱਲਾ ਹੋ ਗਿਆ, ਬੁਖਾਰ ਹੋ ਗਿਆ, ਪੱਠੇ ਵੱਢ ਕੇ ਸੁੱਟ ਜਾ। ਮੰਨ ਗਿਆ, ਕਹਿੰਦਾ ਪਿਤਾ ਜੀ ਪੱਠੇ ਵੱਢ ਦੇਣਾ। ਕਹਿੰਦੇ ਪੱਠੇ ਮੈਂ ਕੁਦਰ ਲਊਂਗਾ, ਪਾ ਦਊਂ ਡੰਗਰਾਂ ਨੂੰ, ਤੂੰ ਚੱਲ ਜਾ, ਸਿਰ ਵੱਢ ਜਾ, ਇੱਕ ਪੰਡ ਪੱਠੇ ਦੇ ਵੱਢ ਜਾ। ਕਹਿੰਦਾ ਠੀਕ। ਜਦੋਂ ਪੱਠੇ ਵੱਢਣ ਚੱਲਿਆ ਨਾ ਉਹ, ਤੇ ਪਿਤਾ ਜੀ ਕਹਿੰਦੇ ਪੁੱਤਰ ਏਦਾਂ ਕਰ, ਨਾਲ ਦੀ ਪੈੜੀ ਚੋਂ ਨਾ ਵੱਢੀ। ਉਹਨਾਂ ਨੂੰ ਪਤਾ ਸੀ ਇਹਨੂੰ ਭੱਜਣਾ ਪਈਆਂ ਨੇ ਨਾਲ ਦੀ ਪੈੜੀ ਚੋਂ ਵੱਢਣੇ। ਕਹਿੰਦੇ ਨਾਲ ਦੀ ਪੈੜੀ ਚੋਂ ਨਾ ਵੱਢੀ, ਇਹ ਚਰੀ ਆਉੜੀ ਹੈ, ਪਾਣੀ ਨਹੀਂ ਲਾਇਆ ਜੇ, ਉਹ ਪਰਲੀ ਪੈੜੀ ਚੋਂ ਵੱਢ ਕੇ ਦੇ। ਕਹਿੰਦਾ ਠੀਕ ਹੈ ਪਿਤਾ ਜੀ। ਤੱਪੜੀ ਲੈ ਗਿਆ, ਪੱਠੇ ਵੱਢੇ, ਨਾਲ ਦੀ ਪੈੜੀ ਚੋਂ ਵੱਢੇ, ਦੂਰ ਵਾਲੀ ਪੈੜੀ 'ਚ ਨਹੀਂ ਗਿਆ, ਪੰਡ ਵੱਢੀ ਸੁੱਟ ਗਿਆ। ਪਿਤਾ ਜੀ ਨੇ ਪੁੱਛਿਆ ਨਹੀਂ ਕਿ ਮੇਰਾ ਪੁੱਤ ਸਿਆਣਾ, ਮੈਂ ਖੁਦ ਕਿਹਾ ਵੀ ਪਰਲੀ ਪੈੜੀ 'ਚ ਵੱਢ ਕੇ ਨਹੀਂ, ਵੱਢ ਕੇ ਲਿਆਇਆ ਉਹ। ਉਹਨਾਂ ਨੇ ਪੱਠੇ ਕੁਤਰੇ, ਡੰਗਰਾਂ ਨੂੰ ਪਾ ਤੇ, ਡੰਗਰ ਆਫਰ ਗਏ। ਜਦੋਂ ਡੰਗਰ ਆਫਰ ਗਏ ਨਾ, ਤੇ ਪਤਾ ਕੀ ਹੋਇਆ? ਪਿਤਾ ਜੀ ਨੂੰ ਸਮਝ ਲੱਗ ਗਈ, ਪਿਤਾ ਜੀ ਪੈਲੀ ਵੇਖਣਗੇ ਤੇ ਬਾਕੀ ਉੱਥੇ ਪੱਠੇ ਵੱਢੇ। ਉੱਥੇ ਮੁੰਡਾ ਆਇਆ, ਕਹਿੰਦੇ ਉਹ ਕਾਕਾ ਗੱਲ ਸੁਣ, ਜੇ ਮੇਰੇ ਕਹਿਣ ਦੇ ਉਲਟ ਕੰਮ ਕਰਨਾ ਸੀ ਤੇ ਨਾ ਹੀ ਕਰਦਾ ਚੰਗਾ ਸੀ। ਕਹਿੰਦਾ ਪਿਤਾ ਜੀ ਕੀ ਕੀਤਾ? ਪੱਠੇ ਵੱਢੇ ਮੈਂ। ਕਹਿੰਦੇ ਨਾਲ ਦੀ ਪੈਲੀ ਚੋਂ ਕਿਉਂ ਵੱਢੇ? ਕਹਿੰਦਾ ਪਾਪਾ ਜੀ ਪੱਠੇ ਤੇ ਪੱਠੇ ਹੀ ਹੈ, ਭਾਵੇਂ ਨਾਲ ਦੀ ਪੈਲੀ ਚੋਂ ਵੱਢ ਲਓ, ਭਾਵੇਂ ਪਰਲੀ ਚੋਂ ਵੱਢ ਲਓ, ਹੈ ਤੇ ਪੱਠੇ ਹੀ ਹੈ। ਕਹਿੰਦੇ ਪੁੱਤ ਇਹਨੂੰ ਪਾਣੀ ਦਿੱਤਾ ਨੀ, ਚਰੀ ਆਉੜੀ ਹੈ, ਅੱਧੇ ਵਾਲਾ ਡੰਗਰ ਆਫਰ ਗਈ। ਹੁਣ ਮੈਂ ਕੰਮ ਉਹੀ ਕੀਤਾ ਪਰ ਉਲਟ ਕੀਤਾ, ਤੁਹਾਨੂੰ ਧਿਆਨ ਨਾਲ ਸੁਣਨਾ, ਉਲਟ ਤੀਰਥ ਮਰੇ। ਤੁਸੀਂ ਤੀਰਥਾਂ ਤੇ ਜਾਂਦੇ ਹੋ, ਤੁਸੀਂ ਤੀਰਥ ਕਿਹਨੂੰ ਕਹਿੰਦੇ ਹੋ? ਅਸਥਾਨ ਨੂੰ, ਜਗ੍ਹਾ ਨੂੰ। ਤੁਸੀਂ ਬਾਣੀ ਚ ਪੜੋ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਹੋ ਗਿਆ ਉਲਟ। ਉਹ ਤੀਰਥ ਨਾਮ ਨੂੰ ਕਹਿੰਦੇ ਪਿਆ, ਤੁਸੀਂ ਤੀਰਥਾਂ ਜਾਣ ਡਿਆ, ਕੰਮ ਤੀਰਥ ਹੀ ਹੈ, ਪੱਠੇ ਵੜਦਾ ਪਿਆ, ਹੈਗੇ ਪੱਠੇ ਹੀ ਹੈ, ਹੈਗਾ ਤੀਰਥ ਹੀ ਹੈ। ਤੁਸੀਂ ਅਸਥਾਨ ਨੂੰ ਤੀਰਥ ਮੰਨ ਕੇ ਬਹਿ ਗਏ, ਉਹ ਤੀਰਥ ਨਾਮ ਨੂੰ ਕਹਿਣ ਡਏ, ਹੈ ਉਲਟ ਹੈ। ਇਹਨੂੰ ਕਹਿੰਦੇ ਉਲਟ ਤੀਰਥ ਮਰੇ, ਇਹਨੂੰ ਕੀ ਕਹਿੰਦੇ? ਉਲਟ ਤੀਰਥ ਮਰੇ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਉਲਟ ਤੀਰਥ ਮਰੇ। ਹੁਣ ਧਿਆਨ ਨਾ ਪੜਨਾ, ਮਨਾਰਸੀ ਤਪ ਕਰੇ, ਉਲਟ ਤੀਰਥ ਮਰੇ, ਕਾਇਆ ਕਲਪ ਕੀਜੇ। ਕਾਇਆ ਕੀ? ਸਰੀਰ। ਕਲਪ ਕਰਨਾ, ਤੰਦਰੁਸਤ ਕਰਨਾ। ਤੁਸੀਂ ਸਿਆਣੇ, ਆਪਾਂ ਯੋਗਾ ਆਸਣ ਬੜੇ ਕਰਦੇ ਹਾਂ, ਕਹਿੰਦੇ ਨਾ ਆਪਾਂ ਯੋਗਾ ਆਸਣ ਕਦ ਲਈ ਕਰਦੇ? ਸਰੀਰ ਤੰਦਰੁਸਤ ਹੋ ਜਾਏ, ਸਰੀਰ ਤੰਦਰੁਸਤ ਹੋ ਜਾਏਗਾ, ਪਰ ਯੋਗਾ ਆਸਣ ਨਾਲ ਮਨ ਤੰਦਰੁਸਤ ਨਹੀਂ ਹੋਣਾ। ਮਨ ਨੂੰ ਤੰਦਰੁਸਤ ਹੋਣ ਲਈ ਨਾਮ ਦੀ ਖੁਰਾਕ ਚਾਹੀਦੀ ਹੈ, ਨਾਮ ਦਾ ਯੋਗ ਚਾਹੀਦਾ ਹੈ, ਨਾਮ ਤੋਂ ਇਲਾਵਾ ਤੰਦਰੁਸਤ ਨਹੀਂ ਹੋ ਸਕਦਾ। ਹੋ ਗਿਆ ਕਾਇਆ ਕਲਪ ਕੀ ਜੇ, ਸਰੀਰ ਤੰਦਰੁਸਤ ਕਰਨਾ ਪੈਂਦਾ। ਅਸੁਮਿਤ ਜਗ ਕੀ ਜੇ, ਅਸੁਮਿਤ ਜਗ ਕੀ? ਆਪਾਂ ਲੰਗਰ ਲਵਾਉਂਦੇ ਹਾਂ, ਹੁਣ ਆਪਾਂ ਅੱਜ ਲੰਗਰ ਲਵਾਉਂਦੇ ਹਾਂ, ਕੀ ਕਹਿੰਦੇ? ਅੱਜ ਸਾਡੀ ਹੈ ਵਾਰੀ, ਠੀਕ ਹੈ, ਵਾਠੀ ਸਿੰਘ ਲੱਭਦੇ ਆ, ਮੇਰਾ ਨਾਂ ਲੈ ਲਈ ਯਾਰ, ਅੱਜ ਲੰਗਰ ਮੇਰੇ ਵੱਲੋਂ ਆ। ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਵਾਇਆ, ਕਦ ਲਈ? ਕਦੀ ਗੌਰ ਕੀਤੀ ਕਦ ਲਈ ਲੰਗਰ ਲਵਾਇਆ ਗੁਰੂ ਨਾਨਕ ਪਾਤਸ਼ਾਹ ਨੇ? ਗੁਰੂ ਨਾਨਕ ਪਾਤਸ਼ਾਹ ਘਰ ਬੈਠੇ ਸੀ, ਪਿਤਾ ਜੀ ਕਹਿੰਦੇ ਪੁੱਤਰਾ ਕੋ ਸੱਚਾ ਸੌਦਾ ਕਰਿਆ, ਅਲਾ ਫੜ 20 ਰੁਪਏ। 20 ਰੁਪਈਏ ਲਏ, ਸੱਚਾ ਸੌਦਾ ਕਰਨ ਚਲੇ ਗਏ, ਤੇ ਜਦੋਂ ਉਹ ਜੰਗਲ ਚੋਂ ਲੰਘਣ ਲੱਗੇ ਤੇ ਕੀ ਦੇਖਿਆ? ਵੀ ਕੁਝ ਸਾਧੂ ਬੈਠੇ ਆ, ਇੱਕ ਸਾਧੂ ਉਹਦਾ ਤੁਰਿਆ ਹੁੰਦਾ। ਗੁਰੂ ਨਾਨਕ ਪਾਤਸ਼ਾਹ ਅੰਤਰਜਾਮੀ ਸਮਝ ਲੱਗ ਗਈ ਵੀ ਇਹ ਕਿਉਂ ਬੈਠੇ ਇੱਥੇ। ਗੁਰੂ ਨਾਨਕ ਪਾਤਸ਼ਾਹ ਨੇ ਸਾਧੂ ਨੂੰ ਪੁੱਛਿਆ ਵੀ ਭਾਈ ਤੂੰ ਕੌਣ ਹੈ? ਕਹਿੰਦਾ ਮੈਂ ਸਾਧੂ ਹਾਂ। ਤੂੰ ਸਾਧੂ ਆ? ਕਹਿੰਦੇ ਹਾਂ ਮੈਂ ਸਾਧੂ ਹਾਂ। ਲੱਗਦਾ ਤਾਂ ਨਹੀਂ ਯਾਰ। ਕਹਿੰਦਾ ਨਹੀਂ ਜੀ ਮੈਂ ਸਾਧੂ ਹਾਂ। ਗੁਰੂ ਨਾਨਕ ਪਾਤਸ਼ਾਹ ਫਿਰ ਕਹਿੰਦੇ ਤੂੰ ਸਾਧੂ ਨਹੀਂ ਹੈ। ਕਹਿੰਦਾ ਨਹੀਂ ਪਾਤਸ਼ਾਹ ਮੈਂ ਸਾਧੂ ਹਾਂ। ਉਹ ਦੇਖੋ ਮੇਰੇ ਨਾਲ ਸਾਧੂ ਹੋਰ ਵੀ ਆ ਗਏ। ਉਹ ਗੁਰੂ ਨਾਨਕ ਪਾਤਸ਼ਾਹ ਲੈ ਗਿਆ ਉੱਥੇ ਤੇ ਦੇਖੋ ਸਾਧੂ ਕਿੰਨੇ। ਗੁਰੂ ਨਾਨਕ ਪਾਤਸ਼ਾਹ ਪੁੱਛਿਆ ਵੀ ਤੁਸੀਂ ਕੌਣ ਹੋ? ਕਹਿੰਦੇ ਅਸੀਂ ਸਾਰੇ ਸਾਧੂ ਹੈ। ਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਤੁਸੀਂ ਸਾਧੂ ਨਹੀਂ ਹੋ। ਉਹਨਾਂ ਦਾ ਮੇਨ ਬੰਦਾ ਤੇ ਹੈੱਡ ਉਹ ਕੀ ਕਹਿੰਦਾ? ਉਹ ਬਾਲਕ ਅਸੀਂ ਸਾਧੂ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭੁੱਖਿਆ ਭਗਤ ਨਾ ਹੋਏ, ਤੁਸੀਂ ਤੇ ਪੇਟ ਤੋਂ ਭੁੱਖੇ ਹੋ ਤੇ ਪ੍ਰਸ਼ਾਦੇ ਲੱਭਦੇ ਫਿਰਦੇ, ਤੁਸੀਂ ਕਹਿੰਦੇ ਸਾਧੂ ਹੋ, ਤੁਸੀਂ ਤਾਂ ਸਾਧਿਆ ਹੀ ਨਹੀਂ ਅੱਜ ਤੱਕ ਆਪਣੇ ਆਪ ਨੂੰ। ਉਹ ਕਿ ਤੈਨੂੰ ਕਿੱਦਾਂ ਪਤਾ? ਕਹਿੰਦੇ ਵੀ ਗੱਲ ਸਹੀ ਹੈ। ਕਹਿੰਦੇ ਸਹੀ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤਾਂ ਸੱਚਾ ਸੌਦਾ ਕਰਨਾ, ਤੇ ਕਿਉਂ ਨਾ ਹੋਵੇ, ਲੰਗਰ ਲਵਾ ਦਿਆਂ, ਇਹਨਾਂ ਦੇ ਤਨ ਦੀ ਭੁੱਖ ਮਿਟ ਜਾਵੇ, ਇਹ ਆਪਣੇ ਆਪ ਨੂੰ ਸਾਧ ਲੈਣ। ਬਸ ਕਰਕੇ ਲੰਗਰ ਲਵਾਏ ਉਹਨਾਂ ਨੇ। ਤੇ ਆਪਾਂ ਲੰਗਰ ਕਾਹਦੀ ਲਵਾਉਂਦੇ? ਆਪਣੇ ਕੰਮ ਕਾਰ ਲਈ, ਆਪਣੇ ਸੰਸਾਰਿਕ ਸੁੱਖ ਲਈ। ਉਹਨੂੰ ਕਹਿੰਦੇ ਅਸੁਮੇਧ ਜੱਗ ਕੀਜੇ। ਕਹਿੰਦੇ ਆਪਾਂ ਲੰਗਰ ਲਵਾਉਂਦੇ ਪੈਂਦੇ, ਜੱਗ ਲਵਾਉਂਦੇ ਪੈਂਦੇ। ਸੋਨਾ ਗਰਭ ਦਾਨ ਦੀਜੇ। ਕਹਿੰਦੇ ਬੇਸ਼ੱਕ ਜਿਵੇਂ ਮਾਂ ਦੇ ਪੇਟ ਵਿੱਚ ਬੱਚਾ ਪੜਦਾ, ਚੁੱਕੀ ਫਿਰਦੀ ਹੈ, ਪਰ ਕਮਲੀ ਖੁਦ ਨਹੀਂ ਜਾਣਦੀ ਇਹ ਧੀ ਹੈ ਕਿ ਪੁੱਤਰ ਹੈ, ਨਹੀਂ ਪਤਾ, ਖੁਦ ਨਹੀਂ ਜਾਣਦੀ ਵਿਚਾਰੀ ਲਈ ਫਿਰਦੀ। ਕਹਿੰਦਾ ਉਹਦੇ ਵਾਂਗਰਾਂ ਗੁਪਤ ਦਾਨ ਕਰ ਜਾਈ ਵੀ ਕਿਸੇ ਨੂੰ ਪਤਾ ਲੱਗੇ ਹੀ ਨਾ। ਸਾਰੇ ਪਾਸੇ ਘੁਮਾਇਆ ਗੁਰੂ ਜੀ ਨੇ, ਇੱਕ ਪਾਸੇ ਕਹਿੰਦੇ ਦਾਨ ਦੇ, ਦੂਜੇ ਪਾਸੇ ਕਹਿੰਦੇ ਵਡਿਆਈ ਨਾ ਲੈ ਲਈ ਕਿਤੇ। ਇਹ ਨਹੀਂ ਗੁਰੂ ਜੀ ਨੇ ਕਿਹਾ ਦਾਨ ਨਾ ਦੇ ਦੇ, ਲੰਗਰ ਨਾ ਲਵਾ। ਕਹਿੰਦੇ ਲੰਗਰ ਵੀ ਲਵਾ, ਦਾਨ ਵੀ ਕਰ, ਪਰ ਕਿਤੇ ਆਪਣਾ ਨਾਂ ਨਾ ਲੈ ਲਈ ਕਿਤੇ। ਦੇਖੋ ਕੀ ਕਹਿੰਦੇ, ਅਸੁਮਿਤ ਜੱਗ ਕੀ ਜੇ, ਸੋਨਾ ਗਰਭ ਦਾਨ ਦੀਜੇ। ਇੱਕ ਪਾਸੇ ਕਹਿੰਦੇ ਫਿਰ ਦਸਵੰਜ ਕੱਢਿਆ ਕਰੋ, ਗੁਰੂ ਘਰ ਨੂੰ ਦਾਨ ਲਿਆ ਕਰੋ। ਇੱਥੇ ਉਹ ਕੀ ਕਹਿਣ ਦੇ ਵੀ ਤੂੰ ਕਿਤੇ ਗੁਪਤ ਦਾਨ ਦੇ ਦਿਆ, ਚੜਾ ਜਾਏ। ਹੁਣ ਇੱਕ ਪਾਸੇ ਕਹਿੰਦੇ ਨਾਂ ਨਾ ਬਣਾ, ਇੱਕ ਪਾਸੇ ਕਹਿੰਦੇ ਨਾ ਛੁਪਾਵੀ ਨਾ। ਬੜੀ ਔਖੀ ਡਿਊਟੀ ਹੈ, ਸਮਝਣਾ ਪੈਣਾ। ਕਹਿੰਦੇ ਸੋਨਾ ਗਰਭ ਦਾਨ ਦੀਜੇ, ਮਾਂ ਦੇ ਪੇਟ ਚ ਬੱਚਾ ਪਲਦਾ, ਪਤਾ ਨਹੀਂ ਕੌਣ ਹੈ, ਧੀ ਆ ਕੇ ਪੁੱਤਰ ਹੈ। ਕਹਿੰਦੇ ਉਹਦੇ ਵਾਂਗ ਨਾ ਗੁਪਤ ਦਾਨ ਕਰ ਜਾਈ, ਤਾਂ ਵੀ ਰਾਮ ਨਾਮ ਸਰ ਤੋਂ ਨਾ ਪੁੱਜੇ। ਕਹਿੰਦੇ ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਕੋਈ ਵੀ। ਦੇਖੋ ਫਿਰ ਵੱਡਾ ਕੌਣ ਹੈ? ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹ ਵਿਚਾਰ ਕਰਨੀ ਹੈ। ਤਾਂ ਉਹਨਾਂ ਸਾਨੂੰ ਕਿਹਾ, ਕਹਿੰਦੇ ਇੱਦਾਂ ਕਰ, ਅਨੇਕ ਉਪਾਵ ਕਰੇ ਨਹੀਂ ਪਾਵੇ। ਕਹਿੰਦਾ ਬੜੇ ਉਪਾਵ ਕਰਦਾ, ਧਾਰਮਿਕ ਕਰਮ ਕਰਦਾ, ਪਰ ਉਹ ਚਾਬੀ ਹੱਥ ਨਹੀਂ ਆਉਂਦੀ, ਤਾਲਾ ਖੁੱਲਦਾ ਨਹੀਂ ਹੈ। ਬਿਨ ਸਤਿਗੁਰ ਸਰਨਾਈ, ਜਿੰਨਾ ਚਿਰ ਤੇਰੀ ਮਤ गुरु की शरण में नहीं आ जाती, गुरु की अधीनगी नहीं आ जाती, भाने च नहीं आ जाती मत तेरी, भाने च आवेगा तो गुरु की मत तेरे अंदर टिकेगी, गुरु की मत टिकेगी तो गुरु की मत ही उत्ते चलेगा, उसकी वरतों करेगा गुरु की मत। हुण ध्यान नाल पढ़ना सुखमनी साहब के पाठ के अंदर धन गुरु अर्जन देव महाराज जी कहते 288 अंग के उत्ते कहते गुर की मत तू ले ए आने, गुर की मत तू ले ए आने, भगत बिना बहु डूबे सियाने। दसो काम तो क्लीयर ही है। कहते गुर की मत तू ले ए आने, कहते गुरु की मत लै, मत की है चाबी, कहना गुरु को चाबी ले ला। गुर की मत तू ले ए आने, कहना बेसमझ इंसान बेसमझ मन गुरु की मत ले ला, गुरु को चाबी ले ला। हुण देखो ध्यान ना फड़ियो गल जरा, मत अलग चीज है, भगती अलग चीज है। की लिखिया गुर की मत तू ले ए आने, मत लिखिया अगे लिखिया भगत बिना बहुत डूबे सियाने, मत लैनी कद ली है, भगती किवें करनी, मत लै ली भगती कीती नहीं, मत लै ली भगती कीती नहीं, बाणी पढ़ ली, विचार कर ली, नाम सिमरन किया नहीं, सुत शब्द का मिलाप किया नहीं, कित्थे रब मिल जू, गुरबाणी पढ़ ली। भगत कबीर साहब बन कहिंदे कहिंदे कबीर मैं जाने पढ़बो पढ़ा, पढ़बे सो पढ़ जो। कहिंदे एडी गल नहीं, मैं भी तुहाडे अगों बड़े तजर्बे किए कबीर जी, कहिंदे बड़ा कुछ वेखे, मैं भी पापड़ बड़े वेले। कबीर जी की किया तुसीं, कहिंदे मैं जाने पढ़बो पढ़ा, पढ़बे सो पढ़ जो। कहिंदा मैं भी समझदा सी ग्रंथ नूं शास्त्र नूं पढ़न च भलाई है, मैं भी बड़े पढ़े। कहिंदे पढ़बे सो पढ़ जोग, कहिंदा पढ़न नालों भलाई कहदे च आ, जो वह कहेंदे जुड़न च भलाई है, जो वेद शास्त्र कहेंदे उन्होंने जुड़न च भलाई है। योग का पाव ना जुड़ना, योग का पाव किसी के काबल होना। पढ़बे सो पल योग, भगत ना छाडो राम की भावे निंदो लोग। भगत कबीर जी ने बाणी च लिखिया कहते भगती ना छड़ो, लोग निंदा करे थोड़ी हूं कि लैख यह तो वेद शास्त्र नहीं पढ़ता, हूं यह तो गुरुद्वारे नहीं जाता, तो मंदिर च नहीं जाता, तो मस्जिद नहीं जाता, चर्च नहीं जाता, निंदा करे करन दो निंदा, भगती ना छड़ो। यह मतलब इशारा कर दे कि तुसी सवेरे उठ के गुरबाणी पढ़ी, नितनेम किया, पर जे तुसी गुरबाणी पढ़ के गुरु की गल ही नहीं मनी तो फायदा की। ठीक है, कहिंदे गुरबाणी पढ़ी, पढ़न तो बाद विच उसकी मत लैनी, तो मत लैके भगती करनी, सुत शब्द का मिलाप करना, नाम सिमरन करना। जे तुसी नाम सिमरन नहीं करते कहते फिर तुहाडी जिंदगी नहीं बन सकती, तुसी परमात्मा तक पहुंच नहीं कर सकते, तुहानू संसार च रहना पएगा। उन्होंने तां लिखिया, तां उन्होंने सानू समझाया गुरु साहब बन की कहते हर एक चीज की बड़े ध्यान दे नाल आप जी ने विचार करनी। कहते जे कोई प्राणी, जे कोई प्राणी नाम सिमरन करता है गुरमुख की अवस्था से पहुंच जाता, जे कोई प्राणी नाम सिमरन करता है गुरमुख की अवस्था से पहुंच जाता, कहते उसके दरवाजे खुल जाते, उसके ये फाटक खुल जाते। ठीक है, तुसी कभी जिंदगी च नोट करके देखो, कई फाटक इदा देने आप कई थावां ते जाने, मॉल में जाने आप, ठीक है, जो आप मॉल च जाने उन्होंने भी गेट लाए होंगे, फाटक लाए होंगे, फाटक बंद, कहते अंदर रश बड़ा जी, हूं नहीं किसी को जान देना। हूँ उन्होंने स्टाफ का बंदा, उन्होंने स्टाफ का बंदा, वो गड्डी आई, उन्हें गेट खोलता, वो सारे जने ऑब्जेक्शन करके बह गए, यदा कोई गेट खोलिया, कहता भाई साहब स्टाफ का बंदा है, उन्होंने असं रोक नहीं सकते, वह आना जाना बनया, वह जदों लंघूगा वो गेट खुला, कोई टेंशन नहीं, स्टाफ का बंदा है, उन्होंने कोई रुकावट नहीं, वो स्टाफ का बंदा। जो गुरमुख ने वो परमात्मा के स्टाफ के बंदे ने। बाणी जो पढ़ लो, बाणी जो पढ़ लो। कबीर जी कहते 509 अंग के कहते ऐसा सतगुर जे मिले तुठा करे बसाओ, ऐसा सतगुर जे मिले तुठा करे बसाओ। कहना जे कहते ऐसे सतगुर दे नाल मिलाप हो जाए, गुरु दे नाल मिलाप हो जाए, साडी सुरत गुरु दे चरणां नाल जुड़ जाए, कहते ऐसा सतगुर जे मिले तुठा करे बसाओ। कहना कहते मेहरबान होके ते प्रसाद दे दे, नाम की दात दे दे, आ प्रसाद है, सिमरन की दात दे दे, झोली च पा दे, और आप प्रसाद छक लीए, आप नाम सिमरन कर लीए। कहना जे कहते नाम सिमरन आप कर लीए, नाम सिमरन करन दे नाल की होएगा, तुठा करे पसाओ, तो की कहन लगे ने मुक्त द्वारा मोकला सहज अब हो जाओ, मुक्त द्वारा मोकला, मोकला कहनू कहते खुला, ਚੌੜਾ ਹੋਇਆ। ਹੁਣ ਧਿਆਨ ਦੇਣਾ, ਪਹਿਲਾਂ ਉਹਨੇ ਕਿਹਾ ਮੁਕਤ ਦੁਆਰਾ ਸੌਂਕੜਾ ਰਾਈ ਦਸਵੇਂ ਪਾਏ। ਕਹਿੰਦੇ ਮੁਕਤ ਦੁਆਰਾ ਬਹੁਤ ਛੋਟਾ, ਬਹੁਤ ਬਰੀਕ ਹੈ, ਰਾਈ ਦੇ ਦਸਵਾਂ ਹਿੱਸਾ ਕਰ ਲਓ, ਉਹ ਹੱਥ 'ਚ ਫੜ ਲਓ, ਨਹੀਂ ਆਉਂਦਾ ਉਹਨੂੰ, ਉਹ ਜ਼ਿਆਦਾ ਬਰੀਕ ਹੈ। ਇੱਥੇ ਕੀ ਲਿਖਿਆ? ਮੁਕਤ ਦੁਆਰਾ ਮੋਕਲਾ, ਮੋਕਲਾ ਕਹਿੰਦੇ ਖੁੱਲ੍ਹਾ, ਜਿਸ 'ਚ ਲੰਘਣਾ ਔਖਾ ਨਾ ਹੋਵੇ। ਹੁਣ ਦੇਖੋ ਉਹਨਾਂ ਨੇ ਮੌਲ ਵਾਲਿਆਂ ਨੇ ਜਿੱਦਾਂ ਹੀ ਉਹਦੀ ਕਾਰ ਸਾਹਮਣੇ ਗੇਟ ਖੋਲ੍ਹਤਾ, ਚੱਲ ਅੰਦਰ। ਉਹ ਲੋਕੀ ਰੌਲਾ ਪਾਉਣ ਡੇ, ਕਹਿੰਦਾ ਪਾਈ ਜਾਣ ਦੇ, ਕਹਿੰਦਾ ਕਿਉਂ? ਕਹਿੰਦਾ ਸਟਾਫ ਦਾ ਬੰਦਾ ਉੱਥੇ, ਉਹਦੇ ਲਈ ਤਾਂ ਬੂਹਾ ਖੁੱਲ੍ਹਣਾ ਖੁੱਲ੍ਹਣਾ, ਜਾਣਾ ਉਹਨੇ ਅੰਦਰ, ਉਹਨੇ ਕੰਮ ਕਰਨਾ ਜਾ ਕੇ, ਉਹਦੇ ਲਈ ਕੋਈ ਰੁਕਾਵਟ ਨਹੀਂ ਹੈ। ਜਿੱਦਣ ਸਾਡਾ ਦਸਵਾਂ ਦੁਆਰ ਖੁੱਲ੍ਹ ਗਿਆ ਨਾ, ਮੁਕਤ ਦੁਆਰਾ ਮੋਕਲਾ ਖੁੱਲ੍ਹਾ ਹੋ ਜਾਣਾ, ਸੱਚੇ ਆਵੋ ਜਾਓ, ਸੁਭਾਵਕ ਹੀ ਫਿਰ ਇਹ ਮਨਬਿਰਤੀ ਆਉਂਦੀ ਜਾਂਦੀ ਰਹੇਗੀ, ਅੰਦਰ ਜਾਵੇ ਬਾਹਰ ਜਾਵੇ, ਇਹ ਸਟਾਫ ਮੈਂਬਰ ਬਣ ਗਿਆ, ਕੋਈ ਰੁਕਾਵਟ ਨਹੀਂ ਹੁਣ ਇਹਨੂੰ, ਕੋਈ ਵੀ ਇਹਦੇ ਵਿੱਚ ਹਉਮੈ ਨਹੀਂ ਹੈ, ਹੰਕਾਰ ਨਹੀਂ ਹੈ, ਇਹਦੇ ਕੋਈ ਦਰਵਾਜ਼ੇ ਬੰਦ ਨਹੀਂ, ਸਭ ਦਰਵਾਜ਼ੇ ਖੁੱਲ੍ਹੇ, ਜਿੱਥੇ ਮਰਜ਼ੀ ਜਾਵੇ ਹੁਣ, ਜੋ ਮਰਜ਼ੀ ਕਰੇ। ਕੌਣ? ਕੋਈ ਗੁਰਮੁਖ ਪਿਆਰਾ। ਪਰ ਆਪਾਂ ਤਾਂ ਇਸ ਲੈਵਲ 'ਤੇ ਗਏ ਨਹੀਂ। ਉਹਦਾ ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਆ ਕਿ ਅਸੀਂ ਲੋਕਾਂ ਨੇ, ਉਹਦੀ ਆਪਾਂ ਪੰਕਤੀ ਪੜ੍ਹੀਏ, ਮਨਮੁਖ ਹੰਕਾਰੀ ਮਹਿਲ ਨਾ ਜਾਣੇ, ਖਿਨ ਅੱਗੇ ਖਿਨ ਪਿੱਛੇ, ਸਦਾ ਬੁਲਾਈਏ ਮਹਿਲ ਨਾ ਆਵੇ। ਉਹ ਕਹਿੰਦੇ ਮੈਂ ਹਮੇਸ਼ਾ ਇਹਨੂੰ ਬੁਲਾਉਣਾ, ਮੈਂ ਇਸ ਸਰੀਰ ਦੇ ਅੰਦਰ ਹੀ ਬੈਠਾ ਆ, ਤੈਨੂੰ ਮਿਲਣਾ ਆ। ਪਰਮਾਤਮਾ ਕਹਿੰਦੇ ਮੈਂ ਤੈਨੂੰ ਮਿਲਣਾ ਆ, ਤੇ ਮੈਨੂੰ ਮਿਲ ਲਾ ਕੇ, ਸਦਾ ਬੁਲਾਈਏ ਮਹਿਲ ਨਾ ਆਵੇ। ਕਿਉਂ ਕਰ ਡਰ ਕੇ ਸੀ ਜੇ? ਹੁਣ ਜੱਜ ਕੀ ਕਹਿੰਦਾ? ਜਿਹੜਾ ਬੰਦਾ ਘਰ ਆ ਇਹਨੂੰ ਮਿਲਣ ਲਈ ਤਿਆਰ ਨਹੀਂ ਹੈ, ਕੋਰਟ 'ਚ ਮੈਨੂੰ ਮਿਲੂਗਾ? ਤੇ ਪਰਮਾਤਮਾ ਕਹਿੰਦੇ ਜਿਹੜਾ ਸਰੀਰ ਵਿੱਚ ਬੈਠਿਆ, ਦਸਵਾਂ ਦੁਆਰ 'ਚ ਮੈਂ ਬੈਠਾ, ਵਾਜਾ ਮਾਰਨ ਡਿਆ, ਮੈਨੂੰ ਮਿਲਦਾ ਨਹੀਂ, ਇਹ ਦਰਗਾਹ 'ਚ ਜਾ ਕੇ ਮੇਰੇ ਨਾਲ ਮਿਲਾਪ ਕਰ ਲੂ, ਦਰਗਾਹ 'ਚ ਜਾ ਕੇ ਮੇਰੇ ਨਾਲ ਮਿਲ ਲੂ, ਜਿਹੜਾ ਬੰਦਾ ਮੈਨੂੰ ਇੱਥੇ ਮਿਲਣ ਲਈ ਤਿਆਰ ਨਹੀਂ। ਸੱਚ ਜੇ ਪਰਮਾਤਮਾ ਦੀ ਪ੍ਰਾਪਤੀ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਜਿਉਂਦਿਆਂ ਜੀ ਆ, ਜਿੱਦਣ ਸਰੀਰ ਛੁੱਟ ਗਿਆ ਉਸ ਤੋਂ ਬਾਅਦ 'ਚ ਕੋਈ ਪ੍ਰਾਪਤੀ ਨਹੀਂ ਹੈ ਪਰਮਾਤਮਾ ਦੀ, ਉਸ ਤੋਂ ਬਾਅਦ 'ਚ ਕੋਈ ਮੁਕਤੀ ਨਹੀਂ ਹੈ, ਉਸ ਤੋਂ ਬਾਅਦ 'ਚ ਕੁਛ ਨਹੀਂ ਮਿਲਣਾ। ਜਿਉਂਦਿਆਂ ਜੀਵ ਮੁਕਤ ਹੋ ਗਏ ਤੇ ਹੋ ਗਏ, ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ। ਠੀਕ ਆ, ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣਾ, ਜਿੰਨਾ ਚਿਰ ਵਿਚਾਰ ਨਹੀਂ ਨਾ ਉਹਨਾਂ 'ਚ ਕੋਈ ਫਾਇਦਾ ਨਹੀਂ ਹੈ। ਉਪਾਏ ਕਿਤੇ ਨਾ ਲੱਭਣੀ, ਕਰ ਭੇਖ ਥੱਕੇ ਭੇਖ ਵਾਨੀ। ਕਹਿੰਦਾ ਕਿਸੇ ਉਪਾਅ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਦਸਵਾਂ ਦੁਆਰ ਨਹੀਂ ਖੁੱਲ੍ਹਿਆ ਜਾ ਸਕਦਾ, ਕਰ ਭੇਖ ਥੱਕੇ ਭੇਖ ਵਾਨੀ। ਕਹਿੰਦੇ ਬੜੀ ਦੁਨੀਆਂ ਭੇਖ ਕਰ ਕਰਕੇ ਬਾਣੇ ਪਾ ਪਾ ਕੇ ਥੱਕ ਗਈ ਹੈ, ਕਿਸੇ ਨੇ ਕੋਈ ਬਾਣਾ ਪਾਇਆ, ਕਿਸੇ ਨੇ ਕੋਈ ਬਾਣਾ ਪਾਇਆ, ਕਹਿੰਦੇ ਭੇਖ ਕਰ ਕਰਕੇ ਥੱਕ ਗਏ ਬੜੇ ਲੋਕੀ, ਪਰ ਕੋਈ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਉਹਦਾ ਕਾਰਨ ਸਿਰਫ ਇੰਨਾ ਹੈ ਕਿ ਜਿੰਨਾ ਚਿਰ ਸਾਡੇ ਘਰ 'ਚ ਨਾਮ ਹੀ ਨਹੀਂ ਵਸਿਆ। ਹੁਣ ਆਪਾਂ ਗੁਰੂ ਕੋਲ ਗਏ ਹਾਂ, ਕੀ ਲੈਣ ਗਏ? ਵੀ ਗੁਰੂ ਜੀ ਕਿਰਪਾ ਕਰੋ, ਸਾਡੇ 'ਚ ਨਾਮ ਦ੍ਰਿੜ ਕਰਾ ਦਿਓ, ਪੱਕਾ ਕਰਾ ਦਿਓ। ਹੋਇਆ ਨਹੀਂ, ਕਿਉਂ ਨਹੀਂ ਹੋਇਆ? ਕਿਉਂਕਿ ਅਸੀਂ ਗੁਰੂ ਦੀ ਮੱਤ 'ਤੇ ਚੱਲੇ ਨਹੀਂ, ਅਸੀਂ ਗੁਰੂ ਦੀ ਮੱਤ ਛੱਡ ਦਿੱਤੀ ਹੈ। ਜਿੰਨਾ ਚਿਰ ਤੁਸੀਂ ਗੁਰੂ ਦੀ ਮੱਤ 'ਤੇ ਨਹੀਂ ਚੱਲੋਗੇ, ਜਿਹੜੀ ਆਪਾਂ ਪੰਕਤੀ ਪੜ੍ਹੀ, ਗੁਰ ਕੀ ਮੱਤ ਤੂੰ ਲੈ ਇਹ ਆਣੇ, ਭਗਤ ਬਿਨਾਂ ਬਹੁਤ ਡੁੱਬੇ ਸਿਆਣੇ, ਜਿਹਦੇ ਗੁਰੂ ਦੀ ਮੱਤ ਲਈ ਨਹੀਂ ਤੇ ਭਗਤੀ ਕੀਤੀ ਨਹੀਂ। ਮੱਤ ਲੈ ਕੇ ਭਗਤੀ ਕਰਨੀ ਹੈ, ਗੁਰਬਾਣੀ ਪੜ੍ਹ ਕੇ ਸੁੱਤ ਸ਼ਬਦ ਦਾ ਮਿਲਾਪ ਕਰਨਾ ਹੈ। ਜੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ, ਤੁਸੀਂ ਕੁਛ ਨਹੀਂ ਕੀਤਾ। ਤੁਸੀਂ ਕਿਸੇ ਨੂੰ ਕਹਿ ਕੇ ਦੇਖੋ ਮੈਨੂੰ ਗੁਰਬਾਣੀ ਬੜੀ ਕੰਠ ਹੈ, ਮੈਂ ਪਾਠ ਬੜੇ ਕੀਤੇ, ਉਹ ਤੁਹਾਨੂੰ ਪੁੱਛੇਗਾ ਰੱਬ ਦਾ ਪਿਆਰਾ, ਜੇ ਜੁੜਿਆ ਨਾ ਉਹ, ਜੇ ਅੰਦਰੋਂ ਪਹੁੰਚਿਆ ਤੇ ਪੁੱਛੇਗਾ ਕਿ ਭਾਈ ਸਾਹਿਬ ਪਾਠ ਕਰਦੇ ਹੋ, ਕਹਿੰਦਾ ਕਰਦੇ, ਗੁਰਬਾਣੀ ਪੜ੍ਹਦੇ ਹੋ, ਕਹਿੰਦਾ ਪੜ੍ਹਦੇ। ਅੱਗੋਂ ਤੁਹਾਨੂੰ ਪੁੱਛੇਗਾ ਕਿ ਖਾਲਸਾ ਜੀ ਕਦੀ ਗੁਰਬਾਣੀ ਨੇ ਜੋ ਕਿਹਾ ਕਦੀ ਕੀਤਾ ਜੀ? ਧੰਨ ਗੁਰਬਾਣੀ ਨੂੰ ਪੜ੍ਹ ਕੇ ਆਪ ਜੀ ਨੇ ਵਿਚਾਰ ਕਰਕੇ ਕਦੀ ਸੁੱਤ ਸ਼ਬਦ ਦਾ ਮਿਲਾਪ ਕੀਤਾ? ਆਪ ਜੀ ਕੋਈ ਜਵਾਬ ਕੋਈ ਨਹੀਂ ਹੋਣਾ ਜੇ ਨਹੀਂ ਕੀਤਾ। ਜੇ ਕੀਤਾ ਤੇ ਗੁਰੂ ਰੂਪ ਪਿਆਰੀ ਸਾਸੂ ਆਪਣੇ ਆਪ ਹੀ ਉਹ ਜਿਹੇ ਵਿਚਾਰ ਬਣ ਜਾਣੇ, ਜੋ ਤੁਸੀਂ ਉਹਨੂੰ ਵਿਚਾਰ ਸੁਣਾਓਗੇ ਉਹ ਖੁਦ ਮੰਨੇਗਾ ਕਿ ਯਾਰ ਜੋ ਇਹਨੇ ਕੀਤਾ ਤੇ ਮੈਂ ਵੀ ਨਹੀਂ ਕੀਤਾ। ਉੱਤਮ ਗੱਲ ਕੀ ਹੈ? ਗੁਰਬਾਣੀ ਪੜ੍ਹ ਕੇ ਸੁੱਤ ਸ਼ਬਦ ਦਾ ਮਿਲਾਪ ਕਰਨਾ, ਨਾਮ ਸਿਮਰਨ ਦੇ ਨਾਲ ਜੁੜਨਾ। ਜੇ ਨਾਮ ਸਿਮਰਨ ਦੇ ਨਾਲ ਨਹੀਂ ਜੁੜੇ ਅਸੀਂ, ਸਾਡੀ ਜ਼ਿੰਦਗੀ ਅਧੂਰੀ ਹੈ। ਤਾਂ ਉਹਨਾਂ ਨੇ ਕਿਹਾ ਕਿ ਐਸੀ ਬਿਰਤੀ ਬਣਾ, ਕੈਸੀ ਬਿਰਤੀ ਬਣਾ ਕਿ ਜਿੰਨਾ ਚਿਰ ਤੂੰ ਭਗਤੀ ਨਹੀਂ ਕਰਦਾ। ਤੇ ਬੜੇ ਬੜੇ ਲੋਕ ਇੱਦਾਂ ਦੇ ਸਿਆਣੇ ਜਿਹੜੇ ਡੁੱਬ ਗਏ, ਡੁੱਬਣ ਦਾ ਮਤਲਬ ਕੀ? 84 ਦੇ ਗੇਟ 'ਚ ਫਿਰ ਪੈ ਗਏ, 84 ਦੇ ਗੇਟ 'ਚ ਫਿਰ ਡਿੱਗ ਪਏ, ਫਿਰ ਪੈ ਗਏ ਬੰਧਨਾਂ 'ਚ, ਫਿਰ ਪੈ ਗਏ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਮੱਤ ਨਹੀਂ ਲਈ ਤੇ ਭਗਤੀ ਨਹੀਂ ਕੀਤੀ, ਨਾਮ ਸਿਮਰਨ ਨਹੀਂ ਕੀਤਾ। ਤੇ ਗੁਰੂ ਸਾਹਿਬਾਂ ਕੀ ਕਹਿੰਦੇ ਆਪਸ ਨੂੰ? ਕਹਿੰਦੇ ਪੁਰਾਣੀ ਵਿਚਾਰ ਕਰਕੇ ਦੇਖ। ਕਹਿੰਦਾ ਕੀ? ਕਹਿੰਦਾ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। 1136 ਅੰਕ ਤੇ ਪੜ੍ਹਨਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਹਿੰਦੇ ਘਰ ਸੁੱਖ ਵਸਿਆ, ਸੁੱਖ ਕੀ ਹੈ? ਆਤਮਿਕ ਆਨੰਦ। ਕਹਿੰਦੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਜਿਨ੍ਹਾਂ ਦੇ ਮਨ ਵਿੱਚ ਆਤਮਿਕ ਆਨੰਦ ਦਾ ਵਸੇਬਾ ਹੋ ਜਾਂਦਾ ਹੈ, ਬਾਹਰ ਸੁੱਖ ਪਾਇਆ, ਕਹਿੰਦੇ ਉਹ ਬਾਹਰੀ ਵੀ ਆਤਮਿਕ ਆਨੰਦ ਵਿੱਚ ਹੀ ਰਹਿੰਦੇ ਆ। ਬਾਹਰ ਦਾ ਮਤਲਬ ਕੀ? ਸੰਸਾਰ 'ਚ ਵਿਚਰਦੇ ਹੋਏ, ਸੰਸਾਰ ਦੇ ਕੰਮ ਕਰਦੇ, ਧੰਦੇ ਕਰਦੇ ਵੀ ਉਹ ਆਤਮਿਕ ਆਨੰਦ ਵਿੱਚ ਹੀ ਰਹਿੰਦੇ ਨੇ। ਉਹਨਾਂ ਦੀ ਬਿਰਤੀ ਏਦਾਂ ਦੀ ਨਹੀਂ ਹੈਗੀ ਵੀ ਅੰਦਰੋਂ ਤਾਂ ਜੁੜੇ ਨੇ ਤੇ ਬਾਹਰੋਂ ਟੁੱਟੇ ਹੋਏ, ਬਾਹਰੋਂ ਟੁੱਟੇ ਹੋਏ। ਬਾਹਰ ਉਹਨਾਂ ਦੀ ਕਿਸੇ ਨਾਲ ਗੱਲ ਹੀ ਨਹੀਂ ਬਣਦੀ, ਕਿਸੇ ਨਾਲ ਬਣੀ ਨਹੀਂ ਆਉਂਦੀ। ਕਹਿੰਦੇ ਨਹੀਂ, ਉਹਨਾਂ ਦੇ ਘਰ ਸੁੱਖ ਵਸਿਆ, ਉਹ ਬਾਹਰ ਵੀ ਸੁੱਖ ਪ੍ਰਾਪਤ ਕਰ ਚੁੱਕੇ ਆ। ਕਹਿੰਦਾ ਭਾਵ ਕਿ ਸੰਸਾਰੀ ਪਦਾਰਥ ਮਿਲੇ ਚਾਹੇ ਨਾ ਮਿਲੇ, ਸੰਸਾਰ ਦੀ ਕੋਈ ਚੀਜ਼ ਮਿਲੇ ਚਾਹੇ ਨਾ ਮਿਲੇ, ਕੰਮ ਬਣੇ ਚਾਹੇ ਨਾ ਬਣੇ, ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਉਹਨਾਂ ਦੀ ਮਨ ਬਿਰਤੀ ਇੱਥੇ ਟਿਕ ਗਈ ਹੈ। ਕਿੱਥੇ ਟਿਕ ਗਈ ਹੈ? ਜੋ ਤੁਸ ਭਾਵੇ ਨਾਨਕਾ, ਸਹੀ ਗੱਲ ਚੰਗੀ। ਇਹ ਪਰਮਾਤਮਾ ਤੁਹਾਨੂੰ ਜੋ ਚੰਗਾ ਲੱਗਦਾ ਉਹ ਸਾਡੇ ਲਈ ਚੰਗਾ ਹੈ। ਉਹਨਾਂ ਨੂੰ ਕੋਈ ਮਤਲਬ ਨਹੀਂ, ਕਿਸੇ ਨਾਲ ਨਫ਼ਰਤ ਨਹੀਂ ਕਰਦੇ ਉਹ, ਹਰ ਕਿਸੇ ਨਾਲ ਪਿਆਰ ਕਰਦੇ ਆ। ਕੌਣ? ਜਿਨ੍ਹਾਂ ਦੇ ਅੰਦਰ ਸੁੱਖ ਵਸਿਆ। ਪਰ ਇਹ ਗੱਲ ਬਣਦੀ ਕਿਦੋਂ? ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਹੁਣ ਦਿਰੜਾਇਆ ਦਾ ਮਤਲਬ ਕੀ ਹੈ? ਗੁਰੂ ਤੁਹਾਡੇ ਅੰਦਰ ਨਾਮ ਨੂੰ ਪੱਕਾ ਕਰਦਾ, ਪਰਪੱਕ ਕਰਦਾ, ਪਕਾਉਂਦਾ ਹੈ। ਤੇ ਪੱਕਣਾ ਕਦੋਂ ਆ? ਜਦੋਂ ਤੁਸੀਂ ਨਾਮ ਸਿਮਰਨ ਕਰਨ ਤੋਂ ਪਹਿਲਾਂ ਗੁਰਬਾਣੀ ਪੜ੍ਹਦੇ ਹੋ, ਗੁਰਬਾਣੀ ਦੀ ਵਿਚਾਰ ਕਰਦੇ ਹੋ, ਵਿਚਾਰ ਕਰਨ ਦੇ ਨਾਲ ਫਿਰ ਤੁਸੀਂ ਨਾਮ ਸਿਮਰਨ ਕਰਦੇ ਹੋ, ਤੇ ਫਿਰ ਪੱਕਦਾ। ਹੁਣ ਤੁਸੀਂ ਸਿਆਣੇ ਹੋ, ਜਦੋਂ ਵੀ ਕੋਈ ਔਰਤ ਭਾਂਡੇ ਦੇ ਵਿੱਚ ਕੋਈ ਚੀਜ਼ ਬਣਾਉਣ ਲੱਗਦੀ ਤੇ ਪਹਿਲਾਂ ਸਾਫ਼ ਕਰਦੀ ਹੈ, ਪਹਿਲਾਂ ਸਾਫ਼ ਕਰਦੀ, ਸਾਫ਼ ਕਰਕੇ ਭਾਂਡੇ ਵਿੱਚ ਚੀਜ਼ ਪਾਉਂਦੀ ਹੈ, ਫਿਰ ਅੱਗ ਬਾਲਦੀ ਤਾਂ ਪੱਕਦੀ। ਇਸੇ ਤਰ੍ਹਾਂ ਹੀ ਅਸੀਂ ਮਨ ਨੂੰ ਪਹਿਲਾਂ ਸਾਫ਼ ਕਰਨਾ, ਮਨ ਨੂੰ ਸਾਫ਼ ਕਰਕੇ ਆਪਣੇ ਵਿਚਾਰਾਂ ਤੋਂ ਰਹਿਤ ਕਰਕੇ ਇਹਦੇ ਵਿੱਚ ਨਾਮ ਦੀ ਦਾਤ ਪਾਉਣੀ ਹੈ, ਸ਼ਬਦ ਨੂੰ ਪਾਉਣਾ ਹੈ, ਇਹਨੂੰ ਪਕਾਉਣਾ ਹੈ। ਤੇ ਪੱਕਣਾ ਕਿਵੇਂ ਹੈ? ਥੱਲੇ ਅੱਗ ਬਣਨੀ ਚਾਹੀਦੀ ਹੈ। ਕਹਿੰਦਾ ਭਾਵ ਨਾਮ ਸਿਮਰਨ ਕਰਦਿਆਂ ਕਰਦਿਆਂ ਸਾਡੇ ਅੰਦਰ ਗੁਰੂ ਦੇ ਸ਼ਬਦ ਦੀ ਵਿਚਾਰ ਚੱਲਣੀ ਚਾਹੀਦੀ ਹੈ। ਹੁਣ ਜੇ ਗੁਰੂ ਦੇ ਸ਼ਬਦ ਦੀ ਵਿਚਾਰ ਹੀ ਹੈ ਨਹੀਂ ਅੰਦਰ, ਹੁਣ ਆਪਾਂ ਵਾਹਿਗੁਰੂ ਵਾਹਿਗੁਰੂ ਕਰਨ ਡਏ, ਠੀਕ? ਹੁਣ ਵਾਹਿਗੁਰੂ ਵਾਹਿਗੁਰੂ ਤੇ ਕਰਨ ਡਏ ਹੋ, ਪਰ ਕਰਨ ਡਏ ਹੋ ਸੰਸਾਰ ਨਾਲ ਜੁੜ ਕੇ। ਤੁਹਾਡੇ ਦਿਮਾਗ 'ਚ ਵਸਿਆ ਹੀ ਨਹੀਂ ਵੀ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ। ਇਹ ਅੱਗ ਬਲਣੀ ਥੱਲੇ ਕਿ ਜੋ ਪਰਮਾਤਮਾ ਤੈਨੂੰ ਚੰਗਾ ਲੱਗਦਾ, ਬੜਾ ਆਨੰਦ ਆ, ਫਿਰ ਸਿਮਰਨ ਕਰੋ, ਫਿਰ ਪੱਕਣਾ। ਹੁਣ ਥੱਲੇ ਅੱਗ ਤੇ ਆਈ ਨਹੀਂ, ਤੁਸੀਂ ਗੁਰਬਾਣੀ 'ਚੋਂ ਪੜ੍ਹ ਲਓ। ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਏ, ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਏ। ਲਲਾਰੀ ਕੋਲ ਚਲੇ ਗਏ, ਜਦੋਂ ਲਲਾਰੀ ਕੋਲ ਗਏ, ਹੁਣ ਕਿਹਾ ਭਾਈ ਸਾਹਿਬ ਆ ਪੱਗ ਰੰਗ ਦੇ, ਰੰਗ ਦੇ। ਕੀ ਕਿਹਾ ਉਹਨੂੰ? ਭਾਈ ਸਾਹਿਬ ਤੁਸੀਂ ਕਿਹੜੀ ਰੰਗਦੇ ਪਏ ਹੋ? ਕਹਿੰਦਾ ਨੀਲੀ, ਇਹੀ ਰੰਗ ਮੈਂ ਕਰਾਉਣਾ, ਤੋਬਦੇ ਵਿੱਚ ਇਹਨੂੰ ਵੀ ਛੇਤੀ ਹੋ ਜੂਗੀ, ਮੈਨੂੰ ਜਲਦੀ ਹੈ। ਉਹ ਕਹਿੰਦਾ ਭਾਜੀ ਏਦਾਂ ਹੈ, ਉਹ ਪੱਗ ਵੀ ਨੀਲੀ ਹੈ, ਇਹਨੂੰ ਰੰਗ ਵੀ ਨੀਲਾ ਚੜਾਉਣਾ, ਪਰ ਇਹਦੇ 'ਚ ਨਹੀਂ ਮੈਂ ਪਾਉਣੀ। ਉਹ ਭਾਜੀ ਮੰਨ ਲਓ 100 ਵੱਧ ਲੈ ਲਿਓ ਯਾਰ, ਇਹਦੇ 'ਚ ਹੀ ਪਾ ਦਿਓ ਫਟਾਫਟ, ਨਾਲ ਹੀ ਪਾ ਦਿਓ, ਉਹ ਵੀ ਨੀਲੀ ਆ, ਵੀ ਨੀਲੀ ਆ, ਰੰਗ ਸੇਮ ਹੀ ਹੈਗਾ, ਪਾ ਦਿਓ। ਉਹ ਨਹੀਂ ਮੰਨਿਆ, ਗੁੱਸਾ ਚੜਿਆ ਵੀ ਚੰਗਾ ਬੰਦਾ ਯਾਰ, ਰੰਗ ਤਾਂ ਸੇਮ ਹੀ ਹੈ। ਉਹ ਕੀ ਕਹਿੰਦਾ ਅੱਗੋਂ? ਕਹਿੰਦਾ ਭਾਜੀ ਏਦਾਂ ਕੋਰੇ ਰੰਗ ਕਦੇ ਨਾ ਚੜੇ, ਤੁਹਾਡੀ ਪੱਗ ਕੋਰੀ ਹੈ, ਇਹਨੂੰ ਰੰਗ ਨਹੀਂ ਚੜਨਾ, ਇਹਨੂੰ ਪਹਿਲਾਂ ਪਾ ਦੇਣੀ ਪੈਣੀ ਹੈ। ਪਾ ਦਾ ਮਤਲਬ ਕੀ ਹੁੰਦਾ? ਪਹਿਲਾਂ ਕੋਰੇ ਕੱਪੜੇ ਨੂੰ ਗਰਮ ਪਾਣੀ 'ਚ ਪਾ ਕੇ ਵਿੱਚ ਲੂਣ ਪਾਈਦਾ, ਉਹਦੇ 'ਚ ਅੱਧਾ ਘੰਟਾ ਘੰਟਾ ਡੁੱਬੀ ਉਹਨੂੰ ਪਾ ਦੇਣੀ ਕਹਿੰਦੇ। ਕਹਿੰਦਾ ਉਹਨੂੰ ਪਾ ਦੇਣੀ ਪੈਣੀ ਹੈ ਪਹਿਲਾਂ ਭਾਜੀ, ਤਾਂ ਰੰਗ ਚੜਨਾ। ਤੇ ਯਾਰ ਤੁਸੀਂ ਤਾਂ ਐਵੇਂ ਸੱਟੇ ਮਾਰੀ ਜਾਂਦੇ। ਕਹਿੰਦਾ ਭਾਜੀ ਉਹ ਲਈ ਪੱਗ ਨੂੰ ਰੰਗ ਚੜਦਾ ਪਿਆ, ਪਾ ਦੇਤੀ ਹੈ, ਹੁਣ ਇਹਨੂੰ ਪਾ ਦੇਣੀ ਪੈਣੀ। ਨਹੀਂ ਮੰਨਿਆ, ਉਹਨੇ ਉਹਦੀ ਪੱਗ ਲੈ ਕੇ ਤੇ ਪਾਤੀ ਅੱਧ 'ਚ ਪਾਣੀ 'ਚ, ਵਿੱਚ ਨਮਕ ਪਾ ਕੇ ਰੱਖਤੀ। ਕਹਿੰਦਾ ਜਾਓ ਘੰਟੇ ਡੇਢ ਘੰਟੇ ਬਾਅਦ ਆ ਕੇ ਲੈ ਜਾਓ। ਯਾਰ ਇਹਦੀ ਤੂੰ ਰੰਗ ਦਿੱਤੀ ਝੱਟ। ਕਹਿੰਦਾ ਭਾਜੀ ਉਹਨੂੰ ਪਾ ਚੜੀ, ਹੁਣ ਸਮਝ ਲੱਗੀ? ਗੁਰੂ ਨੇ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਏ। ਕਹਿੰਦੇ ਏਦਾਂ ਹੀ ਨਾਮ ਦਾ ਰੰਗ ਮਨ ਨੂੰ ਕੋਰੇ ਨੂੰ ਨਹੀਂ ਚੜਦਾ, ਪਹਿਲਾਂ ਗੁਰੂ ਦੀ ਉਪਦੇਸ਼ ਵਿੱਚ, ਗੁਰੂ ਦੀ ਵਿਚਾਰ ਵਿੱਚ ਡੋਬਣਾ ਪੈਂਦਾ, ਪਹਿਲਾਂ ਗੁਰਬਾਣੀ ਪੜ੍ਹਨੀ ਪੈਂਦੀ ਹੈ ਤੇ ਗੁਰਬਾਣੀ ਦੀ ਵਿਚਾਰ ਕਰਨੀ ਪੈਂਦੀ ਹੈ। ਗੁਰਬਾਣੀ ਪੜ੍ਹ ਕੇ ਵਿਚਾਰ ਕਰਕੇ ਫਿਰ ਨਾਮ ਸਿਮਰਨ ਕਰੋਗੇ ਤੇ ਨਾਮ ਦਾ ਰੰਗ ਚੜੇਗਾ। ਇਹਦਾ ਮਤਲਬ ਬਿਨਾਂ ਗੁਰੂ ਦੀ ਸ਼ਬਦ ਦੀ ਵਿਚਾਰ ਦੇ ਤੁਸੀਂ ਅਗਰ ਨਾਮ ਸਿਮਰਨ ਕਰਨਾ ਚਾਹੋਗੇ ਤੇ ਨਾਮ ਸਿਮਰਨ ਨਹੀਂ ਹੋਣਾ। ਪਹਿਲਾਂ ਤੁਹਾਨੂੰ ਗੁਰਬਾਣੀ ਪੜ੍ਹਨੀ ਪੈਣੀ, ਗੁਰਬਾਣੀ ਦੀ ਵਿਚਾਰ ਕਰਨੀ ਪੈਣੀ। ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰੋਗੇ, ਫਿਰ ਨਾਮ ਸਿਮਰਨ ਕਰੋਗੇ, ਫਿਰ ਨਾਮ ਦਾ ਰੰਗ ਪੱਕਾ ਚੜੇਗਾ, ਛੇਤੀ ਚੜੇਗਾ। ਉਹਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਕਹਿੰਦੇ ਇੱਕ ਘੰਟਾ ਲੱਗਣਾ ਪੱਗ ਨੂੰ ਪਾ ਦੇਣ ਲੱਗਿਆ, ਅੱਧੇ ਘੰਟੇ ਬਾਅਦ ਤੁਸੀਂ ਡੇਢ ਘੰਟੇ ਬਾਅਦ ਲੈ ਜਿਓ ਤੇ ਫਿਰ ਅੱਧੇ ਘੰਟੇ ਰੰਗ ਚੜ੍ਹ ਜੂ। ਕਹਿੰਦਾ ਭਾਜੀ ਰੰਗ 5 ਮਿੰਟ ਚੜ੍ਹ ਜਾਣਾ, ਪਰ ਜੇ ਪੱਗ ਨੂੰ ਪਾ ਲੱਗੀ ਹੋਊਗੀ ਤੇ 5 ਮਿੰਟ ਲੱਗਣੇ। ਕਹਿੰਦਾ ਹੈ? ਕਹਿੰਦਾ ਵੇਖ ਲਈ। ਉਹਨੇ ਉਹਦੇ ਸਾਹਮਣੇ ਜਿਹੜੀ ਪੱਗ ਡੁੱਬੀ ਸੀ ਕੱਢ ਦਿੱਤੀ। ਕਹਿੰਦਾ ਲੋ ਰੰਗ ਚੜ੍ਹ ਗਿਆ। ਉਹਨੇ ਸੁੱਕਣੇ ਪਾਤੀ। ਇੱਥੇ ਫਿਰ ਗੁਰੂ ਜੀ ਕਹਿੰਦੇ ਆ ਕਿ ਜਦੋਂ ਸਾਡੀ ਮਨ ਬਿਰਤੀ ਨੂੰ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਕੇ ਪਾ ਚੜ੍ਹ ਜਾਂਦੀ ਆ, ਫਿਰ ਨਾਮ ਸਿਮਰਨ ਕਰੀਏ, ਨਾਮ ਦਾ ਰੰਗ ਛੇਤੀ ਚੜ੍ਹਦਾ ਹੈ। ਪਰ ਬਿਨਾਂ ਪਾਹ ਤੋਂ ਪੱਗ ਨੂੰ ਰੰਗ ਨਹੀਂ ਚੜ੍ਹਦਾ, ਕੱਚਾ ਹੁੰਦਾ, ਥੋੜ੍ਹੀ ਦੇਰ ਬਾਅਦ ਲੱਥ ਜਾਂਦਾ ਹੈ। ਅਸੀਂ ਵੀ ਰੱਬ ਰੱਬ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕੀ ਕਹਿੰਦੇ ਫਿਰ ਮਨ ਟਿਕਦਾ ਨਹੀਂ। ਬਹਿੰਦੇ ਤੇ ਹੈਗੇ ਆ ਅੱਧਾ ਪੌਣਾ ਘੰਟਾ, ਪਰ ਮਨ ਟਿਕਦਾ ਨਹੀਂ, ਕਿਉਂਕਿ ਪਾਹ ਨਹੀਂ ਚੜ੍ਹੀ, ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਗੁਰਬਾਣੀ ਪੜ੍ਹ ਕੇ ਜੋ ਗੁਰਬਾਣੀ ਨੇ ਕਿਹਾ ਉਹਨੂੰ ਮਨ ਚ ਧਾਰਿਆ ਨਹੀਂ, ਉਹ ਨਾਲ ਰੱਖਣਾ ਆ। ਉਹ ਗਿੱਲੀ ਗਿੱਲੀ ਪੱਗ ਉਹਨੇ ਉਹਦੇ ਚ ਪਾਣੀ ਚ ਡੋਬ ਦਿੱਤੀ ਫੜ ਕੇ। ਏਦਾਂ ਹੀ ਅਸੀਂ ਗੁਰਬਾਣੀ ਪੜ੍ਹਦੇ ਗੁਰਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ ਆਪਣੀ ਸੁੱਤ ਨੂੰ ਸ਼ਬਦ ਨਾਲ ਜੋੜਨਾ ਆ। ਬੜੇ ਧਿਆਨ ਨਾਲ ਪੜ੍ਹਿਆ ਕਰੋ, ਸਭ ਕੁਝ ਗੁਰਬਾਣੀ ਚੋਂ ਮਿਲ ਜਾਂਦਾ ਜੇ, ਪਰ ਕਰੀਏ ਕੀ, ਆਪਾਂ ਇਸ ਢੰਗ ਨਾਲ ਪੜ੍ਹਿਆ ਨਹੀਂ, ਸਾਨੂੰ ਲੋੜ ਨਹੀਂ ਪਈ। ਐਸੀ ਮਨ ਬਿਰਤੀ ਆਪ ਜੀ ਬਣਾਓ। ਗੁਰੂ ਸਾਹਿਬ ਨੇ ਬਾਣੀ ਚ ਲਿਖਿਆ, ਕਹਿੰਦੇ ਗੁਰ ਸ਼ਬਦੀ ਖੁਲਾਇਨ ਹਰ ਨਾਮ ਜਪਾਨੀ, ਗੁਰ ਸ਼ਬਦੀ ਖੁਲਾਇਨ। ਹੁਣ ਦੇਖਣਾ, ਕਹਿੰਦੇ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੇਗਾ, ਗੁਰਬਾਣੀ ਨਾਲ ਜੁੜੇਗਾ, ਗੁਰਬਾਣੀ ਨਾਲ ਜੁੜ ਕੇ ਨਾਮ ਸਿਮਰਨ ਕਰੇਗਾ, ਤੇ ਫਿਰ ਤੇਰਾ ਉਹ ਜਿਹੜਾ ਦਰਵਾਜ਼ਾ ਹੈ ਨਾ, ਉਹ ਖੁੱਲ ਜਾਊਗਾ। ਜਿਹੜੇ ਅੱਗੇ ਤੇਰੇ ਕਰੜੇ ਦਰਵਾਜ਼ੇ ਲੱਗੇ ਆ ਨਾ, ਫਟਕ ਲੱਗੇ ਆ, ਤੇ ਟੁੱਟ ਜਾਣਗੇ, ਪਰ ਹੋ ਜਾਣਗੇ। ਆਪ ਜੀ ਗੁਰਬਾਣੀ ਚੋਂ ਪੜ੍ਹ ਕੇ ਦੇਖਿਓ, ਵਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁੱਲੀ ਜੇ। ਕਹਿੰਦੇ ਵੱਡੇ ਵੱਡੇ ਫਟਕ ਖੁੱਲਦੇ ਨਹੀਂ, ਗੁਰ ਸ਼ਬਦ ਖੁੱਲੀ ਜੇ। ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰੀਏ ਨਾ ਅਗਰ, ਤੇ ਇਹ ਖੁੱਲ ਜਾਂਦੇ ਆ, ਇਹ ਟੁੱਟ ਜਾਂਦੇ ਆ। ਇੱਡੇ ਕੜੇ ਦਰਵਾਜ਼ੇ ਆ, ਪੱਥਰ ਦੇ ਬਣੇ ਹੋਏ, ਸੀਮਿੰਟ ਦੇ ਬਣੇ ਹੋਏ, ਕਹਿੰਦੇ ਟੁੱਟ ਜਾਂਦੇ ਆ ਕਦੋਂ, ਜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਚੱਲੀਏ ਤੇ। ਜੇ ਗੁਰੂ ਦੀ ਸ਼ਬਦ ਦੀ ਵਿਚਾਰ ਹੀ ਨਹੀਂ, ਹੁਣ ਦੇਖੋ ਨਾ, ਆਪਾਂ ਹੰਕਾਰ ਲੈ ਕੇ ਬੈਠੇ। ਗੁਰੂ ਜੀ ਨੇ ਬਾਣੀ ਚ ਪੰਕਤੀ ਲਿਖੀ ਆ, ਤਜ ਅਭਿਮਾਨ ਲਿਹੋ ਮਨਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਤਜ ਅਭਿਮਾਨ, ਕਹਿੰਦਾ ਆਪਣਾ ਅਭਿਮਾਨ ਛੱਡ ਦੇ, ਆਪਣੀ ਵੱਖਰੀ ਹੋਣ ਛੱਡ ਦੇ। ਛੱਡੂਗਾ ਕਿਵੇਂ, ਜੇ ਗੁਰਬਾਣੀ ਧਿਆਨ ਨਾ ਪੜੂਗਾ ਤਾਂ ਹੀ ਛੱਡੂਗਾ ਨਾ। ਜੇ ਗੁਰਬਾਣੀ ਪੜ੍ਹ ਕੇ ਪਤਾ ਲੱਗੂ ਵੀ ਇੱਥੇ ਸੰਸਾਰ ਦੇ ਉੱਤੇ ਤੇ ਮੇਰਾ ਕਿਸੇ ਨਾਲ ਵੀ ਨਾਤਾ ਨਹੀਂ, ਕਿਸੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਕਿਸੇ ਨਾਲ ਮੇਰਾ ਕੋਈ ਨਾਤਾ ਨਹੀਂ ਹੈ। ਗੁਰਬਾਣੀ ਨੂੰ ਪਿਆਰ ਨਾਲ ਪੜਾਂਗੇ, ਸਮਝ ਲੱਗੂਗੀ, ਫਿਰ ਅਸੀਂ ਇਹਨਾਂ ਨੂੰ ਨਾਤਿਆਂ ਨੂੰ ਛੱਡਾਂਗੇ, ਇਹਨਾਂ ਨਾਤਿਆਂ ਤੋਂ ਪਰਾਂ ਹੋਵਾਂਗੇ। ਜਦੋਂ ਇਹਨਾਂ ਨਾਤਿਆਂ ਤੋਂ ਪਰਾਂ ਹੋਵਾਂਗੇ, ਸਾਡੀ ਸੋਚ ਪਰਾਂ ਹੋਊਗੀ, ਤਾਂ ਗੁਰੂ ਸਾਹਿਬ ਤਜ ਅਭਿਮਾਨ ਲਿਹੋ ਮਨ ਮੋਲ, ਹੁਣ ਧਿਆਨ ਦਿਓ। ਕਹਿੰਦਾ ਸਭ ਤੋਂ ਪਹਿਲਾਂ ਆਪਣਾ ਹੰਕਾਰ ਛੱਡ, ਆਪਣੀ ਵੱਖਰੀ ਹੋਣ ਛੱਡ ਕੇ, ਮੈਂ ਸੰਸਾਰ ਦੇ ਵਿੱਚ ਪਰਮਾਤਮਾ ਨਾਲੋਂ ਵੱਖਰਾ ਹੈ। ਆਪਣੇ ਨੂੰ ਸਮਝ ਕਿ ਮੈਂ ਪਰਮਾਤਮਾ ਦਾ ਇੱਕ ਹਿੱਸਾ ਹਾਂ। ਕਹੋ ਕਬੀਰ ਇਹ ਰਾਮ ਕੀ ਅੰਜ, ਆਪਾਂ ਮੰਨੇ ਨਹੀਂ। ਹੁਣ ਤੁਸੀਂ ਦੇਖੋ, ਪਤਾ ਕਿਉਂ ਕਿਹਾ ਕਹੋ ਕਬੀਰ ਰਾਮ ਕੀ ਅੰਜ, ਕਹਿੰਦੇ ਪਰਮਾਤਮਾ ਦੀ ਕੁੱਲ ਚੋਂ ਆ ਅਸਲੀ, ਸਾਡਾ ਮਾਂ ਪਿਓ ਕੌਣ ਹੈ ਪਰਮਾਤਮਾ, ਸਾਡਾ ਭੈਣ ਭਰਾ ਕੌਣ ਹੈ ਪਰਮਾਤਮਾ। ਹੁਣ ਤੁਸੀਂ ਦੇਖੋ, ਇੱਕ ਬੰਦੇ ਨੂੰ ਟੈਨਸ਼ਨ ਲੱਗੀ ਆ ਵੀ ਮੇਰਾ ਮਾਂ ਪਿਓ ਨਹੀਂ ਹੈ, ਇੱਕ ਬੰਦੇ ਨੂੰ ਟੈਨਸ਼ਨ ਮੇਰਾ ਮਾਂ ਪਿਓ ਸਭ ਕੁਝ ਕਰੂਗਾ, ਛੋਟਾ ਬੱਚਾ ਜੰਮਿਆ, ਕੋਈ ਟੈਨਸ਼ਨ ਨਹੀਂ ਉਹਨੂੰ। ਮਾਂ ਪਿਓ ਨੂੰ ਟੈਨਸ਼ਨ ਲੱਗੀ ਆ ਦੁੱਧ ਕਦੋਂ ਪਿਆਉਣਾ, ਮਾਂ ਪਿਓ ਨੂੰ ਟੈਨਸ਼ਨ ਲੱਗੀ ਬੱਚੇ ਠੰਡ ਨਾ ਲੱਗ ਜਾਏ, ਗਰਮੀ ਨਾ ਲੱਗ ਜਾਏ, ਬੱਚਾ ਕਦੇ ਡਿੱਗ ਨਾ ਪਵੇ, ਸਾਰੀਆਂ ਟੈਨਸ਼ਨਾਂ ਮਾਂ ਪਿਓ ਲੱਗੀਆਂ। ਮਾਂ ਪਿਓ ਭੱਜੇ ਹੀ ਫਿਰਨ ਡੇ ਕਦੀ ਐ ਨੂੰ ਕਦੀ ਐ ਨੂੰ। ਗੁਰੂ ਜੀ ਕਹਿੰਦੇ ਆ ਕਿਉਂਕਿ ਬੱਚਾ ਸੁਣ ਵਿੱਚ ਆ, ਬੱਚਾ ਬੇਫਿਕਰ ਆ, ਜਿੱਦਾਂ ਤੂੰ ਸੁਣ ਚ ਚੱਲ ਜਾਏਗਾ ਬੇਫਿਕਰ ਹੋ ਜਾਏਗਾ। ਕਿਤੇ ਧਿਆਨ ਨਾਲ ਬਾਣੀ ਪੜ੍ਹ ਕੇ ਦੇਖ, ਉਹਦੇ ਚ ਲਿਖਿਆ ਨਾਨਕ ਚਿੰਤਾ ਮਤ ਕਰੋ ਚਿੰਤਾ, ਤੇ ਸਹੀ ਹੈ। ਪਰ ਪੰਗਾ ਪਤਾ ਕੀ, ਬੱਚਾ ਉਹਦੇ ਚ ਬਚਪਨਾ ਸੀ, ਉਹ ਸੁਣ ਸੀ, ਉਹਦਾ ਕਿਸੇ ਪਾਸੇ ਧਿਆਨ ਨਹੀਂ, ਨਾ ਉਹਨੂੰ ਡਿੱਗਣ ਦੀ ਚਿੰਤਾ, ਨਾ ਦੁੱਧ ਦੀ ਚਿੰਤਾ, ਨਾ ਕੱਪੜੇ ਚਿੰਤਾ, ਨਾ ਠੰਡ ਦੀ ਚਿੰਤਾ, ਸਭ ਕੁਛ ਮਾਂ ਪਿਓ ਭੱਜੇ ਫਿਰਦੇ ਆ। ਸਾਨੂੰ ਚਿੰਤਾ ਆਪੇ ਲੱਗੀ, ਇਸ ਕਰਕੇ ਪਰਮਾਤਮਾ ਚੁੱਪ ਕਰਕੇ ਬੈਠਾ ਕਰ ਲਾ ਜੋ ਕਰਨਾ। ਜਿੱਦਣ ਤੁਸੀਂ ਛੱਡ ਦਿਓਗੇ ਸਭ ਕੁਝ, ਪਰਮਾਤਮਾ ਤੂੰ ਹੀ ਕਰਨਾ, ਫਿਰ ਪਰਮਾਤਮਾ ਨੂੰ ਚਿੰਤਾ ਏ, ਆਪਣੇ ਆਪ ਤੁਹਾਡੇ ਕੰਮ ਕਰੇਗਾ, ਤੁਹਾਡੇ ਲਈ ਭੱਜਾ ਫਿਰੇਗਾ। ਤੁਸੀਂ ਕਦੇ ਜ਼ਿੰਦਗੀ 'ਚ ਵਿਚਾਰ ਕੇ ਦੇਖੋ, ਤੁਸੀਂ ਸੌਂ ਕੇ ਦੇਖੋ, ਤੁਹਾਡੇ ਉੱਠਣ ਤੋਂ ਪਹਿਲਾਂ ਤੁਹਾਡਾ ਅਰੇਂਜਮੈਂਟ ਕਰੇਗਾ ਸਾਰੇ। ਉਸ ਵੇਲੇ ਪਤਾ ਆਪਾਂ ਕੀ ਕਹਿੰਦੇ ਉਹਨੇ, ਕੋਈ ਗਰੀਬ ਆਦਮੀ ਸੀ, ਜ਼ਿੰਦਗੀ 'ਚ ਸਾਈਕਲ 'ਤੇ ਨਹੀਂ ਸੋਚਿਆ ਸੀ ਚੜ੍ਹਾਂਗੇ ਕਦੀ, ਇੱਕ ਦਿਨ ਮਾਲਕ ਨੇ ਕਿਰਪਾ ਕਦੀ ਘਰ ਬਣ ਗਿਆ, ਗੱਡੀ ਲੈ ਲਈ। ਤੂੰ ਗੱਲ ਬੜੀ ਵਧੀਆ ਕਹੀ ਹੈ, ਪਤਾ ਕੀ ਕਹਿੰਦਾ, ਕਹਿੰਦਾ ਬਾਬਾ ਜੀ ਜ਼ਿੰਦਗੀ 'ਚ ਕਦੀ ਸੋਚਿਆ ਨਹੀਂ ਸੀ ਤੇ ਘਰ ਵੀ ਬਣੂਗਾ ਕਦੀ, ਗੱਡੀ ਤੇ ਵੀ ਚੱਲਾਂਗੇ, ਕਦੀ ਸੋਚਿਆ ਨਹੀਂ ਸੀ। ਫਿਰ ਕਹਿੰਦਾ ਜੀ ਆਪਾਂ ਤਾਂ ਇੱਦਾਂ ਦੇ ਬੰਦੇ ਸੀ, ਪਰਮਾਤਮਾ ਤੇਰੀ ਮਰਜ਼ੀ ਹੈ, ਇਹ ਤੇ ਰੱਬ ਦੇ ਰੰਗ ਜੇ ਪਤਾ ਨੀ ਕਿੱਥੇ ਲੈ ਗਿਆ। ਸੋਚਿਆ ਨੀ ਕਦੀ, ਇਹ ਤਾਂ ਮਨ ਉਹਦੀ ਸੋਚ ਤੋਂ ਗਾਂਹ ਕੰਮ ਹੋ ਗਿਆ ਨਾ। ਤਾਂ ਕਹਿੰਦਾ ਮੈਂ ਸੋਚਿਆ ਨੀ ਕਦੀ। ਕਦੋਂ ਕਹਿੰਦਾ? ਉਹ ਕਹਿੰਦਾ ਜੀ ਆਪਾਂ ਤਾਂ ਸਿਮਰਨ ਹੀ ਕਰਦੇ ਰਹੇ, ਆਪਾਂ ਤਾਂ ਕਦੀ ਸੋਚਿਆ ਜ਼ਿੰਦਗੀ ਘਰ ਬਣਨਾ ਹੀ ਨਹੀਂ ਕਦੀ, ਨਾ ਆਪਾਂ ਬਣਾਈ ਸਕਦੇ ਹਾਂ, ਇੱਦਾਂ ਧੱਕੇ ਖਾਣੇ ਤਾਂ ਉਹਦੀ ਕਿਰਪਾ। ਕਦੋਂ ਹੋਈ? ਜਦੋਂ ਆਪਣੀ ਸੋਚ ਛੱਡ ਦਿੱਤੀ ਤੇ ਪਰਮਾਤਮਾ ਦੀ ਸੋਚ ਖੁਬਿਆ ਰਿਹਾ ਵੀ ਜੋ ਕਰਨਾ ਤੂੰ ਹੀ ਕਰਨਾ, ਕਰ ਗਿਆ ਸਭ ਕੁਛ। ਉਹ ਇੱਥੇ ਲਿਖਿਆ ਕਹਿੰਦੇ ਤਜ ਅਭਿਮਾਨ ਲਿਹੋ ਮਨ ਮੋਲ, ਕਹਿੰਦੇ ਆਪਣੀ ਵੱਖਰੀ ਹੋਂਦ ਛੱਡ, ਆਪਣਾ ਹੰਕਾਰ ਛੱਡ, ਲਿਹੋ ਮਨ ਮੋਲ, ਕਹਿੰਦੇ ਆਪਣਾ ਮਨ ਦੇ ਕੇ ਗੁਰੂ ਦੇ ਕੋਲੋਂ ਮੁੱਲ ਖਰੀਦ ਲਾ। ਕੀ? ਗੁਰੂ ਦਾ ਗਿਆਨ, ਗੁਰੂ ਦੀ ਮਤ, ਮੁੱਲ ਖਰੀਦ, ਮਨ ਦੇ ਪਹਿਲਾਂ। ਲਿਹੋ ਮਨ ਮੋਲ, ਮਨ ਮੁੱਲ ਦੇ ਕੇ ਤੇ ਲੈ ਲਾ, ਇਹਦਾ ਮਤਲਬ ਮਨ ਦੇ ਕੇ ਮੁੱਲ ਖਰੀਦ ਲਾ ਮਤ। ਹੁਣ ਆਪਣੀ ਮਤ ਗੁਰੂ ਨੂੰ ਦਿਓਗੇ ਤਾਂ ਹੀ ਤੁਹਾਨੂੰ ਗੁਰੂ ਦੀ ਮਤ ਆਊਗੀ ਨਾ। ਹੁਣ ਆਪਣੀ ਮਤ ਤੇ ਦਿੰਦੇ ਨਹੀਂ ਤੇ ਗੁਰੂ ਨੂੰ ਰੋਜ਼ ਕਹਿੰਦੇ ਆਪਣੀ ਮਤ ਦੇ ਦੇ, ਏਦਾਂ ਨੀ ਮਿਲਣੀ। ਆਪਣੀ ਮਤ ਦੇ ਦਿਓ। ਜਿੱਦਾਂ ਤੁਸੀਂ ਗੁਰੂ ਚਰਨਾਂ ਚ ਮੱਥਾ ਟੇਕ ਕੇ ਕਹਿਤਾ ਮੈਂ ਕੁਝ ਵੀ ਕਰਨ ਜੋਗਾ ਨਹੀਂ, ਮੇਰੇ ਵਾਸਤੇ ਚ ਕੁਛ ਨਹੀਂ ਹੈ, ਜੋ ਕੁਛ ਕਰਨਾ ਤੁਸੀਂ ਹੀ ਕਰਨਾ। ਜਿੱਦਣ ਮਨ ਬਿਰਤੀ ਬਣ ਗਈ ਤੁਹਾਨੂੰ ਗੁਰਬਾਣੀ ਦੀ ਆ ਗਈ ਸਮਝ। ਜਿੱਦਣ ਗੁਰਬਾਣੀ ਦੀ ਸਮਝ ਆ ਗਈ, ਸਮਝ ਲਓ ਤੁਹਾਡਾ ਸੁੱਤ ਸ਼ਬਦ ਦਾ ਮਿਲਾਪ ਹੋ ਗਿਆ। ਤੁਸੀਂ ਜਹਾਜ਼ ਤੇ ਚੜ੍ਹ ਗਏ, ਹੁਣ ਜਾਓਗੇ ਆਪਣੇ ਦੇਸ਼ ਨੂੰ, ਜਾਓਗੇ ਆਪਣੇ ਘਰ ਨੂੰ। ਪਰ ਇਹ ਗੱਲਾਂ ਸਮਝਣੀਆਂ ਪੈਣੀਆਂ, ਵਿਚਾਰਨੀਆਂ ਪੈਣੀਆਂ। ਇਹ ਉਦਾਂ ਨਹੀਂ ਦਰਵਾਜ਼ਾ ਖੁੱਲਣਾ, ਉਦਾਂ ਨਹੀਂ ਇਹ ਕਪਟ ਦਰਵਾਜ਼ੇ ਖੁੱਲਣੇ, ਏਡੇ ਕਰੜੇ ਲੱਗੇ ਹੋਏ ਇਹ ਨਹੀਂ ਖੁੱਲਦੇ। ਕਿਉਂਕਿ ਅਸੀਂ ਤਾਂ ਬਹੁਤ ਹੀ ਇਹੋ ਜਿਹੇ ਹੰਕਾਰ ਵਿੱਚ ਫਸੇ ਹਾਂ। ਦੋ ਹੀ ਨੇ, ਕੂੜ ਕੁਸੱਤ ਅਭਿਮਾਨੀ। ਕਹਿੰਦਾ ਹੰਕਾਰੀ ਮਨ ਦੇ ਅੰਦਰ ਕੂੜ ਤੇ ਕੁਸੱਤ ਦੇ ਦੋ ਦਰਵਾਜ਼ੇ ਨੇ। ਕੂੜ ਝੂਠ, ਕੁਸੱਤ ਪਰਮਾਤਮਾ ਦੀ ਜਾਣਕਾਰੀ ਨਹੀਂ ਹੈਗੀ ਸਾਨੂੰ। ਇਹ ਦੋ ਦਰਵਾਜ਼ੇ ਬੜੇ ਕੜੇ ਲੱਗੇ ਨੇ, ਸਾਨੂੰ ਅੱਗੇ ਜਾਣ ਦਿੰਦੇ ਹੀ ਨਹੀਂ। ਅਸੀਂ ਨਾ ਦਸਮ ਦੁਆਰ ਦੇ ਬਾਹਰ ਹੀ ਫਿਰਨ ਰਹੇ ਹੁੰਦੇ, ਉੱਥੇ ਘੁੰਮਦੇ ਫਿਰਦੇ, ਕਦੀ ਅੱਗੇ ਬਾਰੇ ਸੋਚ ਲਿਆ, ਕਦੀ ਪਿੱਛੇ ਬਾਰੇ ਸੋਚ ਲਿਆ। ਠੀਕ ਹੈ, ਮਨਮੁਖ ਹੰਕਾਰੀ, ਮਹਿਲ ਨਾ ਜਾਣੇ ਖਿਨ ਆ ਗਏ ਖਿਨ ਪਿੱਛੇ, ਕਦੀ ਅੱਗੇ ਬਾਰੇ ਕੋਈ ਗੱਲਬਾਤ ਚਲਾਤੀ, ਕਦੀ ਪਿੱਛੇ ਬਾਰੇ। ਪਰਮਾਤਮਾ ਪਿੱਛੇ ਸਾਡਾ ਇੱਦਾਂ ਅੱਗੇ ਨਾ ਹੋ ਜਾਏ। ਠੀਕ, ਅੱਗਾ ਸਵਾਰ ਦੇ ਇੱਥੇ ਚੱਕਰ ਚ ਫਸੇ ਦੇ। ਠੀਕ ਹੈ, ਉਹ ਕਹਿੰਦੇ ਇੱਦਾਂ ਨਾ ਕਰ, ਨਾਮ ਸਿਮਰਨ ਕਰ, ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਤੈਨੂੰ ਕੋਈ ਸੋਚਣ ਦੀ ਲੋੜ ਨਹੀਂ। ਤੂੰ ਕੁਛ ਸੋਚੇ, ਤੂੰ ਕੁਛ ਸੋਚੇ, ਤੇਰੀ ਸੋਚ ਕਰੇ ਕਰਤਾਰ, ਤੇਰੀ ਸੋਚ ਕਰਤਾਰ ਕਰਦਾ। ਪਰ ਕਰੇਗਾ ਉਹਨਾਂ ਦੀ ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਨਾਲ ਪੜ੍ਹਦੇ ਆ, ਕਾਲੇ ਨਹੀਂ ਪੈ ਕੇ ਪੜ੍ਹਦੇ, ਗਿਣਤੀਆਂ ਮਿਣਤੀਆਂ ਨਹੀਂ ਕਰਦੇ। ਠੀਕ ਹੈ, ਨਹੀਂ ਮੈਂ ਇੰਨੇ ਕਰ ਲਏ, ਮੈਂ ਇੰਨੇ ਕਰ ਲਏ, ਕੋਈ ਲੋੜ ਨਹੀਂ। ਪਿਆਰ ਨਾਲ ਪੜ੍ਹੋ, ਗਿਆਨ ਵਿਹੋਣਾ ਗਾਵੇ ਗੀਤ, ਭੁੱਖੇ ਮੁੱਲਾ ਕਰੇ ਮਸੀਤ, ਜਾਂ ਤੋਂ ਸੱਖਣੇ ਪੜ੍ਹੀ ਜਾਂਦੇ। ਗਿਆਨ ਲਓ, ਸੋਚੀ ਲਓ, ਪਿਆਰ ਨਾਲ ਪੜ੍ਹੋ, ਗੁਰਬਾਣੀ ਦੀ ਵਿਚਾਰ ਕਰੋ, ਗੁਰਬਾਣੀ ਪੜ੍ਹੋ, ਫਿਰ ਵਿਚਾਰ ਕਰੋ, ਫਿਰ ਤੁਹਾਡੀ ਸੁੱਤ ਸ਼ਬਦ ਨਾਲ ਜੁੜਨੀ ਹੈ। ਕੋਰੇ ਕੱਪੜੇ ਤੇ ਰੰਗ ਨਹੀਂ ਚੜ੍ਹਦਾ, ਕੋਰੇ ਮਨ ਦੇ ਉੱਤੇ ਭਗਤੀ ਦਾ ਰੰਗ ਨਹੀਂ ਚੜ੍ਹਦਾ। ਸੋ ਸਮਾਂ ਹੋ ਗਿਆ, ਮਾਲੀ ਚੜ੍ਹਦੀਆਂ ਕਲਾ ਕਰੇ, ਵੱਡਿਆਂ ਭਾਗਾਂ ਵਾਲਿਓ, ਕਰਮਾਂ ਵਾਲਿਓ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।